ਸਜਿਓ ਸੁਨੋ ਮਰਦਾਨਾ ਬਿਨਾ ਨਾਮ ਕਬ ਨੈ ਕਲਿਆਨਾ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ, ਇਸ ਕਰਕੇ ਸਭ ਤੋਂ ਉੱਤਮ ਸ੍ਰੇਸ਼ਟ ਇਹ ਗੱਲ ਹੈ ਵੀ ਨਾਮ ਤੋਂ ਬਿਨਾਂ ਜਿਹੜੇ ਜੀਵ ਹਨ ਉਹਨਾਂ ਨੂੰ ਕਦੇ ਪਸ਼ੂ ਪੰਛੀ ਵੀ ਨਹੀਂ ਖਾਉਂਦੇ, ਉਹਨਾਂ ਦੀ ਲਾਸ਼ ਨੂੰ ਕਦੇ ਵੀ ਜਾਨਵਰ ਵੀ ਨਹੀਂ ਦੇਖਦੇ, ਉਹਨਾਂ ਨਾਲ ਇੰਨਾ ਬੁਰਾ ਵਰਤਾਵ ਹੁੰਦਾ। ਨਾਮ ਤੋਂ ਬਿਨਾਂ ਕਦੇ ਵੀ ਕਲਿਆਣ ਨਹੀਂ, ਹਮੇਸ਼ਾ ਨਾਮ ਜਪਣ ਵਾਲਿਆਂ ਦੀ ਮੁਕਤੀ ਕਲਿਆਣ ਹੋਣਾ ਹੈ।
ਨਿਫਲ ਨਰ ਸਰੀਰ ਹੈ ਸੋਈ ਜਿਨ ਕਬ ਹੋ ਸਤਸੰਗ ਨਾ ਜੋਏ।
ਮਾਰੇ ਕਹਿੰਦੇ ਉਹਨਾਂ ਜਨਾਂ ਦਾ ਸਰੀਰ ਨਿਫਲ ਹੈ, ਉਹਨਾਂ ਦਾ ਜੀਵਣਾ ਤ੍ਰਿਗ ਜੀਵੇ ਤ੍ਰਿਗ ਜੀਵਾਸ, ਉਹਨਾਂ ਦਾ ਸਰੀਰ ਹਮੇਸ਼ਾ ਬਿਨਾਂ ਮਤਲਬ ਤੋਂ ਵਿਅਰਥ ਆਉਂਦਾ, ਜਿਨ੍ਹਾਂ ਨੇ ਕਦੇ ਸਤਸੰਗ ਨਹੀਂ ਕੀਤੀ। ਤੇ ਸਤਸੰਗਤ ਕਰਨ ਵਾਲਿਆਂ ਦਾ ਜੀਵਨ ਸਫਲ ਹੈ, ਜਿਨ੍ਹਾਂ ਨੇ ਸਤਸੰਗ ਕੀਤੀ ਨਹੀਂ ਉਹਨਾਂ ਦਾ ਸਰੀਰ ਹਮੇਸ਼ਾ ਵਿਅਰਥਾ ਜਾਂਦਾ ਹੈ।
ਨਾਮ ਜਪਣ ਨਾਲ ਜਗ ਮੈਂ ਆਇਓ, ਭੂਲਿਓ ਤਾਂ ਇਹ ਵਿਸ਼ੇ ਲਪਟਾਇਓ।
ਮਾਰੇ ਕਹਿੰਦੇ ਇਸ ਸੰਸਾਰ ਵਿੱਚ ਮਨੁੱਖ ਨਾਮ ਜਪਣ ਵਾਸਤੇ ਆਉਂਦਾ, ਪਰ ਆਪਣੇ ਅਸਲ ਸਰੂਪ ਨੂੰ ਭੁੱਲ ਕੇ, ਅਸਲ ਕੰਮ ਨੂੰ ਭੁੱਲ ਕੇ, ਬਾਕੀ ਵਿਸ਼ੇ ਵਿਕਾਰਾਂ ਦੇ ਵਿੱਚ ਲਪਟ ਲਪ ਕੇ ਇਹਨਾਂ ਦੇ ਵਿੱਚ ਹੀ ਰਹਿ ਜਾਂਦਾ ਹੈ।
ਸੁਣ ਕੇ ਨਮੋ ਕੀਨ ਮਰਦਾਨੇ, ਧੰਨ ਪ੍ਰਭੋ ਸੱਚ ਕਰਤ ਬਖਾਨੇ।
ਭਾਈ ਮਰਦਾਨਾ ਜੀ ਸਤਿਗੁਰੂ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਕਹਿਣ ਲੱਗੇ, ਹੇ ਪ੍ਰਭੂ ਜੀ, ਸਤਿਗੁਰੂ ਪਾਤਸ਼ਾਹ ਜੀ, ਆਪ ਜੀ ਧੰਨ ਹੋ, ਤੇ ਜੋ ਆਪ ਜੀ ਬਚਨ ਕਹਿ ਰਹੇ ਹੋ ਮਹਾਰਾਜ ਉਹ ਸੱਚ ਵਿੱਚ ਸੱਚ ਹੈ। ਜੋ ਤੁਸੀਂ ਬਚਨ ਕਿਹਾ ਉਹ ਸਦਾ ਵਾਸਤੇ ਸੱਚ ਹੈ। ਨਾਮ ਤੋਂ ਬਿਨਾਂ ਕਿਸੇ ਵੀ ਜੀਵ ਦਾ ਕਲਿਆਣ ਨਹੀਂ ਹੋ ਸਕਦਾ।
ਅਪਰ ਥਾਨ ਪੁਨ ਕੀਨ ਪਿਆਨਾ, ਆਵਾ ਕਾਨਨ ਅਧਿਕ ਪਿਆਨਾ।
ਗੁਰੂ ਮਹਾਰਾਜ ਜੀ ਨੇ ਉਸ ਸਮੁੰਦਰ ਦੇ ਕਿਨਾਰੇ ਤੋਂ ਜਿੱਥੇ ਬੈਠੇ ਸੀ ਬਾਣੀ ਗਾਈ ਸੀ, ਉਥੋਂ ਚਾਲਾ ਮਾਰਿਆ ਤੇ ਅੱਗੋਂ ਚਲਦਿਆਂ ਚਲਦਿਆਂ ਐਸੀ ਥਾਂ ਵਿੱਚ ਆ ਗਏ ਜਿੱਥੇ ਮਹਾ ਜੰਗਲ ਸੀਗਾ। ਉੱਥੇ ਪੈਰਾਂ ਥੱਲੇ ਕੰਢੇ, ਉੱਪਰ ਵੱਡੇ ਵੱਡੇ ਬ੍ਰਿਕਸ਼, ਪਹਾੜ, ਸਾਰੇ ਪਾਸੇ ਜੰਗਲ ਹੀ ਜੰਗਲ, ਐਸੀ ਥਾਂ ਤੇ ਚੱਲ ਰਹੇ ਨੇ।
ਤਾਂ ਜਾਏ ਬੈਠੇ ਗੁਣ ਖਾਨੀ, ਜਿਉਂ ਹੋਈ ਤਿਉ ਸੁਣੋ ਕਹਾਣੀ।
ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਮਹਾਰਾਜ ਸਾਨੂੰ ਨਾਲ ਲੈ ਕੇ ਉਸ ਜੰਗਲ ਦੇ ਵਿੱਚ, ਘਨੇ ਜੰਗਲ ਵਿੱਚ ਜਾ ਕੇ ਬੈਠੇ ਨੇ। ਤੇ ਸਤਸੰਗਤ ਜੀ, ਹੇ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਕਿਰਪਾ ਕਰਕੇ ਸੁਣੋ ਜੋ ਉਸ ਸਮੇਂ ਸਾਡੇ ਨਾਲ ਜੋ ਬੀਤਿਆ, ਜੋ ਗੁਰੂ ਮਹਾਰਾਜ ਜੀ ਨੇ ਸਾਨੂੰ ਕੌਤਕ ਸੁਣਾ ਦਿਖਾਇਆ ਉਸ ਜੰਗਲ ਦੇ ਵਿੱਚ, ਉਹ ਤੁਹਾਨੂੰ ਦੱਸਦੇ ਹਾਂ।
ਤੇ ਜਿਨ ਉੱਠੀ ਵਿਸਾਲੇ ਅੰਧੇਰੇ, ਪੈਦਾ ਇੱਕ ਆਨੰਦ ਰੰਗ ਗੇਰੇ।
ਮਹਾਰਾਜ ਉਸ ਸਮੇਂ ਜੰਗਲ ਦੇ ਵਿੱਚ ਅਸੀਂ ਬੈਠੇ ਸੀ ਤੇ ਮਹਾਰਾਜ ਬੜੇ ਆਨੰਦ ਵਿੱਚ ਸੀ, ਪਰ ਜੰਗਲ ਦੇ ਵਿੱਚ ਇੱਕ ਕੁਦਰਤੀ ਇੱਕ ਹਨੇਰੀ ਉੱਠੀ ਹਵਾ ਜੀ, ਉਹ ਹਨੇਰੀ ਐਸੇ ਲਾਲ ਰੰਗ ਦੀ ਜਿਹੜੀ ਆਪਣੇ ਮੂੰਹ ਨੂੰ ਵਿੱਚ ਗਰਦ ਪੈ ਰਹੀ ਸੀ, ਇੰਨੀ ਤੇਜ਼ ਹਵਾ ਹਨੇਰੀ ਉੱਥੇ ਸਾਡੇ ਸਾਹਮਣੇ ਚੱਲੀ।
ਅਦਕ ਪ੍ਰਭੰਜਨ ਜੋਰ ਲਗਾਵਾ, ਕੰਕਰ ਧੂਰ ਉਡੀ ਨਾ ਬਿਛਾਵਾ।
ਉਸ ਸਮੇਂ ਹਨੇਰੀ ਤਾਂ ਚੱਲ ਰਹੀ ਸੀ, ਪਰ ਉਸ ਹਨੇਰੀ ਨੂੰ ਹਵਾ ਪ੍ਰਭੰਜਨ ਪਵਨ ਦੇਵਤਾ ਇੰਨਾ ਜ਼ੋਰ ਲਾ ਕੇ ਅੱਗੇ ਧਕੇਲ ਰਹੇ ਸੀ ਵੀ ਹਨੇਰੀ ਦੇ ਵਿੱਚ ਛੋਟੇ ਕੰਕਰ ਵੱਡੇ ਸਾਰੀਆਂ ਚੀਜ਼ਾਂ ਹਵਾ ਦੇ ਵਿੱਚ ਜਿਵੇਂ ਬਾਬ ਰੋਲਾ ਉੱਗਦਾ, ਇਸੇ ਤਰ੍ਹਾਂ ਕਹਿੰਦੇ ਬਹੁਤ ਭਿਆਨਕ ਹਨੇਰੀ ਚੱਲੀ।
ਦੋਏਰਾ ਬਿਰਖ ਚੱਲੇ ਜੇ ਸੰਗ ਉੱਡ ਹੋਇਓ ਤਿਮਰ ਗੁਬਾਰ।
ਇੰਨਾ ਹਨੇਰਾ ਛਾ ਗਿਆ, ਹਨੇਰੀ ਕਾਰਨ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ। ਵੱਡੇ ਵੱਡੇ ਬਿਰਖ, ਸਾਰੇ ਪਹਾੜ, ਛੋਟੇ ਵੱਡੇ ਵੱਡੇ ਪੇੜ, ਛੋਟੇ ਛੋਟੇ ਕੰਕਰ, ਪੱਥਰ, ਸਾਰੇ ਉਸ ਹਨੇਰੀ ਵਿੱਚ ਉੱਡ ਰਹੇ ਸੀ। ਸਭ ਕੁਝ ਉਖਾੜਿਆ ਗਿਆ, ਸਾਰਾ ਜੰਗਲ ਖਾਲੀ ਹੋ ਗਿਆ। ਇੰਨੀ ਹਨੇਰੀ ਤੇਜ਼ ਚੱਲੀ ਵੀ ਸਾਰੇ ਪਾਸੇ ਹਨੇਰਾ ਗੁਬਾਰ ਹੀ ਗੁਬਾਰ ਨਜ਼ਰ ਆਉਂਦਾ ਸੀ।
ਹੱਥ ਪਸਾਰ ਨਾ ਸੁਝੇ ਦੁੱਖ ਬੋ ਦੇਵ ਨਾਰ।
ਭਾਈ ਬਾਲਾ ਜੀ ਕਹਿੰਦੇ ਇੰਨੀ ਹਨੇਰੀ ਤੇਜ਼ ਚੱਲੀ ਵੀ ਆਪਣਾ ਹੱਥ ਵੀ ਨਜ਼ਰ ਨਹੀਂ ਆਉਂਦਾ ਸੀ। ਹੱਥ ਹਵਾ ਚ ਕਰਕੇ ਦੇਖੋ ਤਾਂ ਆਪਣਾ ਹੱਥ ਨਜ਼ਰ ਨਹੀਂ ਆਉਂਦਾ ਸੀ, ਇੰਨੀ ਜ਼ਿਆਦਾ ਹਨੇਰੀ ਸੀ, ਸਭ ਪਾਸੇ ਹਨੇਰਾ ਨਜ਼ਰ ਆਉਂਦਾ ਸੀ, ਬਹੁਤ ਜ਼ਿਆਦਾ ਦੁੱਖ ਹੋ ਰਿਹਾ ਸੀ ਹਨੇਰੀ ਦਾ, ਹਵਾ ਨੂੰ ਸਰੀਰ ਨੂੰ ਹਵਾ ਬਹੁਤ ਜ਼ਿਆਦਾ ਤੰਗ ਕਰ ਰਹੀ ਸੀ।
ਜੋ ਪਈ ਜਬ ਮਰਦਾਨੇ ਤੇ ਦਿਸ਼ ਦੇਖਾ ਹਿਰਦੈ ਮਦ ਭੈ ਕੀਨ ਵਿਸ਼ੇਕਾ।
ਤੇ ਜਦੋਂ ਭਾਈ ਮਰਦਾਨਾ ਜੀ ਨੇ ਉਹ ਹਨੇਰੀ ਵੱਲ ਦੇਖਿਆ ਵੀ ਹਨੇਰੀ ਸਾਡੇ ਵੱਲ ਆ ਰਹੀ ਹੈ ਬੜੀ ਤੇਜ਼, ਇਹ ਦੇਖ ਕੇ ਭਾਈ ਮਰਦਾਨੇ ਜੀ ਨੇ ਮਨ ਵਿੱਚ ਬੜਾ ਡਰ ਕੀਤਾ, ਮਨ ਵਿੱਚ ਡਰ ਆ ਗਿਆ।
ਆਨੰਦ ਪਰ ਅੰਬਰ ਕੋ ਪਾਇਓ ਬੋਲਿਓ ਭੂਮ ਵਿਖਾਇਆ ਕੁਲਾਇਓ।
ਡਰ ਦੇ ਵਿੱਚ ਭਾਈ ਮਰਦਾਨਾ ਜੀ ਆਪਣੇ ਮੂੰਹ ਦੇ ਉੱਪਰ ਕੱਪੜਾ ਲੈ ਲਿੱਤਾ ਤੇ ਆਪ ਧਰਤੀ ਤੇ ਲੰਮੇ ਪੈ ਗਏ।
ਸ਼੍ਰੀ ਨਾਨਕ ਸੋ ਬਚਨੀ ਉਚਾਰੇ ਬੜ ਉਦਿਆਨ ਆਨ ਕੈ ਮਾਰੇ।
ਤੇ ਭਾਈ ਮਰਦਾਨਾ ਜੀ ਆਪਣੇ ਮੂੰਹ ਤੋਂ ਇਹ ਕਹਿ ਰਹੇ ਸੀ ਜਦੋਂ ਲੰਮੇ ਪੈ ਰਹੇ ਸੀ, ਧਰਤੀ ਤੇ ਲੰਮੇ ਪੈ ਗਏ ਬੜੇ ਸੁੰਗੜ ਕੇ, ਕਹਿੰਦੇ ਹੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ, ਤੁਸੀਂ ਤਾਂ ਸਾਨੂੰ ਜੰਗਲ ਦੇ ਵਿੱਚ ਲਿਆ ਕੇ ਮਾਰਨ ਵਾਸਤੇ ਇੱਥੇ ਲੈ ਕੇ ਆਇਓ, ਹੁਣ ਤਾਂ ਅਸੀਂ ਮਰ ਜਾਵਾਂਗੇ, ਇੱਥੇ ਹਨੇਰੀ ਨੇ ਸਾਨੂੰ ਨਹੀਂ ਛੱਡਣਾ।
ਗੋਰ ਕਫਨ ਤੇ ਵੀ ਉਹ ਰਹਾ ਹਿਆਨ ਬਹੁਤੋ ਦੁੱਖ ਲਹਾ।
ਹੇ ਮਹਾਰਾਜ, ਐਸੀ ਥਾਂ ਤੇ ਲੈ ਕੇ ਆਇਓ ਜਿੱਥੇ ਮੌਤ ਹੋਣ ਤੋਂ ਬਾਅਦ ਸਾਨੂੰ ਕਫਨ ਵੀ ਨਸੀਬ ਨਹੀਂ ਆਉਣਾ, ਜਿੱਥੇ ਸਾਡੀ ਕਬਰ ਵੀ ਨਹੀਂ ਬਣਨੀ, ਸਰੀਰ ਨੂੰ ਕਿਸੇ ਨੇ ਦੇਖਣਾ ਵੀ ਨਹੀਂ, ਨਾ ਸਾਨੂੰ ਕਬਰ ਮਿਲਣੀ ਹੈ ਤੇ ਨਾ ਹੀ ਕਿਸੇ ਨੇ ਕਫਨ ਦੇਣਾ। ਐਸੀ ਥਾਂ ਤੇ ਮਰਾਂਗੇ, ਦੁਖੀ ਹੋ ਕੇ ਵੀ ਮਰਨਾ ਤੇ ਨਾ ਹੀ ਕੋਈ ਸਾਡੇ ਸਰੀਰ ਨੂੰ ਸਾਂਭਣ ਵਾਲਾ ਹੋਣਾ ਹੈ।
ਬਿਕਸਤ ਸ਼੍ਰੀ ਮੁਖ ਧੀਰਜ ਦੀਨਾ ਕਿਉਂ ਮਰਦਾਨੇ ਤੇ ਭੈ ਕੀਨਾ।
ਭਾਈ ਮਰਦਾਨੇ ਦੇ ਬਚਨ ਸੁਣ ਕੇ ਮਹਾਰਾਜ ਕਹਿਣ ਲੱਗੇ, ਹੇ ਭਾਈ ਮਰਦਾਨਾ ਜੀ, ਤੁਸੀਂ ਕਿਸ ਗੱਲ ਦਾ ਡਰ ਕਰਦੇ, ਕਿਉਂ ਆਪਣੇ ਮਨ ਵਿੱਚ ਡਰ ਸਮਝਦੇ ਹੋ?
ਨਹੀਂ ਸਮੀਪ ਆਏ ਕਛ ਤੇਰੇ ਕਿਉਂ ਤੂੰ ਪਇਓ ਅਧੀਰ ਹਨੇਰੇ।
ਤੁਸੀਂ ਆਪਣੇ ਮਨ ਵਿੱਚ ਕਾਹਦਾ ਡਰ ਰੱਖਦੇ ਹੋ? ਉਹ ਹਨੇਰੀ ਜਿਹੜੀ ਸਾਹਮਣੇ ਦਿਸ ਰਹੀ ਹੈ ਉਹਨੇ ਸਾਡੇ ਵੱਲ ਨਹੀਂ ਆਉਣਾ, ਉਹ ਹਨੇਰੀ ਤੁਹਾਡੇ ਨੂੰ ਛੂ ਕੇ ਵੀ ਨਹੀਂ ਜਾ ਸਕਦੀ।
ਸੁਣੋ ਪ੍ਰਭੋ ਮੁਝ ਕੰਪ ਹਨੇਰਾ ਐਸਾ ਸੀਤ ਨ ਮੈਂ ਕਬ ਹੀਰਾ।
ਹੇ ਪਾਤਸ਼ਾਹ ਪ੍ਰਭੂ ਗੁਰੂ ਨਾਨਕ ਮਹਾਰਾਜ ਜੀ, ਐਸੀ ਸ਼ੀਤਲਤਾਈ ਐਸੀ ਹਨੇਰੀ ਅੱਜ ਤੱਕ ਮੈਂ ਦੇਖੀ ਨਹੀਂ, ਜਿਹਦੀ ਹਨੇਰੀ ਸਾਹਮਣੇ ਦੂਰ ਹੈ ਪਰ ਉਹਦੀ ਠੰਡਕ ਸਾਡੇ ਸਰੀਰ ਨੂੰ ਇੱਥੇ ਤੱਕ ਬਹੁਤ ਜ਼ਿਆਦਾ ਤੰਗ ਕਰ ਰਹੀ ਹੈ, ਉਸ ਦੀ ਹਵਾ ਉਹਦੀ ਸ਼ੀਤਲਤਾਈ ਮੇਰੇ ਸਰੀਰ ਨੂੰ ਛੁੰਨ ਰਹੀ ਹੈ, ਮਹਾਰਾਜ ਮੇਰਾ ਸਰੀਰ ਸਹਿ ਨਹੀਂ ਸਕਦਾ, ਮੈਂ ਮੇਰਾ ਸਰੀਰ ਕੰਬਦਾ ਪਿਆ, ਮੈਂ ਉਸ ਹਵਾ ਨੂੰ ਸਹਿ ਨਹੀਂ ਸਕਾਂਗਾ।
ਜੀਵ ਲੈਣ ਇਹ ਆਏ ਅੰਧੇਰੀ ਪਈ ਆਰ ਬਲ ਪੂਰਨ ਮੇਰੇ।
ਮੈਨੂੰ ਤੇ ਮਹਾਰਾਜ ਏਦਾਂ ਲੱਗਦਾ ਵੀ ਹੁਣ ਮੇਰੀ ਆਰਬਲਾ ਮੇਰੀ ਉਮਰ ਪੂਰੀ ਹੋ ਗਈ ਹੈ ਤੇ ਇਹ ਹਨੇਰੀ ਮੇਰਾ ਸਰੀਰ ਖੋ ਕੇ ਮੇਰੀ ਉਮਰ ਲੈਣ ਵਾਸਤੇ, ਮੇਰੇ ਜੀਵਾਂ ਨੂੰ ਪ੍ਰਾਣਾਂ ਨੂੰ ਲੈਣ ਵਾਸਤੇ ਆ ਰਹੀ। ਇਹ ਜਿਹੜੀ ਹਨੇਰੀ ਆ ਰਹੀ ਹੈ ਇਹ ਤਾਂ ਨਿਸ਼ਚੇ ਕਰਕੇ ਮੇਰੇ ਪ੍ਰਾਣ ਖਤਮ ਕਰ ਦੇਵੇਗੀ, ਮੈਨੂੰ ਮਾਰ ਦੇਵੇਗੀ।
ਪੁਨਸੋ ਦੈਂਤ ਦੇ ਧਰ ਆਵਾ ਸਿਰ ਨਭ ਪਗ ਪਾਤਾਲ ਬਨਾਵਾ।
ਭਾਈ ਬਾਲਾ ਜੀ ਕਹਿੰਦੇ ਇਹਨੇ ਨੂੰ ਹਨੇਰੀ ਚਲਦਿਆਂ ਚਲਦਿਆਂ ਇੱਕ ਬਹੁਤ ਵੱਡਾ ਦੈਂਤ ਸਾਹਮਣੇ ਰਾਕਸ਼ਸ ਆਇਆ, ਜਿਹੜੇ ਰਾਕਸ਼ਸ ਦੇ ਪੈਰ ਧਰਤੀ ਤਾਂ ਹੀ ਸੀ, ਪਤਾਲ ਤਾਂ ਹੀ ਲੱਗਦੇ ਸੀ ਤੇ ਜਿਸ ਦਾ ਸਿਰ ਆਕਾਸ਼ ਤਾਂ ਹੀ ਨਜ਼ਰ ਹੀ ਨਹੀਂ ਆਉਂਦਾ ਸੀ, ਬਹੁਤ ਵੱਡੀ ਵਿਸ਼ਾਲਤਾ ਵਾਲਾ ਇੱਕ ਰਾਕਸ਼ਸ ਸਾਹਮਣੇ ਆ ਗਿਆ।
ਦੀਰਘ ਦੰਤ ਭਿਆਨਕ ਰੂਪਾ ਨਾਸਾ ਕਰਨ ਬਨੇ ਦਮ ਕੂਪਾ।
ਕਹਿੰਦੇ ਜਿਹੜੇ ਰਾਕਸ਼ਸ ਦੇ ਦੰਦ ਬਹੁਤ ਲੰਮੇ ਵਿਸ਼ਾਲਤਾਈ ਦੇ, ਬੜੇ ਵੱਡੇ ਵੱਡੇ ਦੰਦ ਤੇ ਵੱਡੀਆਂ ਵੱਡੀਆਂ ਨਾਸਾਂ ਵਾਲਾ, ਜਿਹਦੀਆਂ ਨੱਕਾਂ ਜਿਹਦੀਆਂ ਨਾਸਾਂ ਖੂਹ ਦੇ ਸਮਾਨ ਡੂੰਘੀਆਂ ਤੇ ਵਿਸ਼ਾਲ, ਇੰਨਾ ਵੱਡਾ ਬਲੀ ਰਾਕਸ਼ਸ ਸਾਹਮਣੇ ਆ ਰਿਹਾ ਸੀ।
ਮੁਖ ਉਘਾੜ ਮਰਦਾਨੇ ਦੇਖਾ।
ਤੇ ਜਦੋਂ ਉਹ ਰਾਕਸ਼ਸ ਮੂੰਹ ਉਘਾੜ ਕੇ ਆਪਣੀ ਉਬਾਸੀ ਲੈ ਕੇ ਵਿਸ਼ਾਲ ਮੂੰਹ ਖੋਲ ਕੇ ਭਾਈ ਮਰਦਾਨੇ ਵੱਲ ਦੇਖ ਰਿਹਾ ਸੀ,
ਭਯੋ ਹਿਰਦੇ ਪੈ ਪੀਤ ਵਿਸ਼ੇਖਾ।
ਤੇ ਭਾਈ ਮਰਦਾਨੇ ਜੀ ਆਪਣੇ ਸਰੀਰ ਦੇ ਮਨ ਕਰਕੇ ਵੀ ਡਰ ਗਏ ਤੇ ਉਹਨਾਂ ਦਾ ਸਰੀਰ ਰੰਗ ਵੀ ਪੀਲਾ ਪੈਣ ਲੱਗ ਪਿਆ
ਤੇ ਅੰਧੇਰੀ ਤੇ ਬਚ ਰਹੇ ਅਬ ਇਹ ਦੈਂਤ ਖਾਮ ਨੂੰ ਚਾਹੇ
ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਪਹਿਲਾਂ ਤੇ ਹਨੇਰੀ ਤੋਂ ਤਾਂ ਬਚ ਗਏ ਪਰ ਹੁਣ ਇਹ ਰਾਕਸ਼ਸ ਜਿਹੜਾ ਆਇਆ ਇਹਦੇ ਤੋਂ ਬਚਣਾ ਬਿਲਕੁਲ ਮੁਸ਼ਕਲ ਹੁਣ ਨਹੀਂ ਅਸੀਂ ਬਚ ਸਕਦੇ ਹਨੇਰੀ ਤੋਂ ਬਚ ਜਾਵਾਂਗੇ ਪਰ ਇਹ ਰਾਕਸ਼ਸ ਸਾਨੂੰ ਨਿਸ਼ਚੇ ਕਰਕੇ ਖਾ ਜਾਵੇਗਾ
ਗੁਰੂ ਤਨੈ ਇਹ ਹੈ ਕਿਛ ਨਾਹੀ ਨਿਕਟ ਨਾ ਆਵੇ ਜਾਏ ਪਰਾਹੇ
ਪਾਤਸ਼ਾਹ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਮਨ ਵਿੱਚ ਚਿੰਤਾ ਨਾ ਕਰੋ ਇਹ ਰਾਕਸ਼ਸ ਕੁਝ ਵੀ ਨਹੀਂ ਇਹ ਰਾਕਸ਼ਸ ਤੁਹਾਡੇ ਸਾਹਮਣੇ ਨਹੀਂ ਆਉਣਾ ਇਹ ਆਪਣੇ ਆਪ ਡਰ ਖਾ ਕੇ ਪਿੱਛੇ ਹਟ ਜਾਵੇਗਾ
ਵਾਹਿਗੁਰੂ ਕਹਿ ਧੀਰਜ ਕਰੀਏ ਕਹਤੇ ਤਨ ਤ੍ਰਾਸ ਨਾ ਵਿਚਰੀਏ
ਪਾਤਸ਼ਾਹ ਜੀ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੋ ਤੇ ਵਾਹਿਗੁਰੂ ਕਹਿ ਕੇ ਮਨ ਵਿੱਚ ਹੌਸਲਾ ਰੱਖੋ ਕਿਸੇ ਗੱਲ ਦਾ ਵੀ ਮਨ ਵਿੱਚ ਡਰ ਨਾ ਰੱਖੋ ਇਹੋ ਜਿਹੇ ਰਾਕਸ਼ ਦੁਨੀਆਂ ਦੇ ਕਈ ਵਾਰ ਪੈਦਾ ਹੁੰਦੇ ਇਹਨਾਂ ਨੂੰ ਬਣਾਉਣ ਵਾਲਾ ਉਹ ਵਾਹਿਗੁਰੂ ਹੈ ਉਸ ਦੇ ਸਰੂਪ ਨੂੰ ਆਪਣੇ ਮਨ ਵਿੱਚ ਰੱਖੋ ਤੁਹਾਡੇ ਹਿਰਦੇ ਚੋਂ ਡਰ ਖਤਮ ਹੋ ਜਾਵੇਗਾ
ਕਲ ਯੁਗ ਅਗਨ ਵੇਖ ਤਨ ਧਾਰਾ
ਸਤਿਗੁਰੂ ਮਹਾਰਾਜ ਜੀ ਦੇ ਸਾਹਮਣੇ ਜਿਹੜਾ ਸਰੂਪ ਆ ਰਿਹਾ ਸੀ ਭਾਈ ਬਾਲਾ ਜੀ ਕਹਿੰਦੇ ਉਹ ਕਲ ਯੁਗ ਸਰੂਪ ਸੀ ਅਗਨੀ ਦਾ ਰੂਪ ਧਾਰ ਕੇ ਆ ਰਿਹਾ ਸੀ
ਧੂਮੀ ਉੱਠੇ ਉਹ ਚੋਂ ਤਰਫੇ ਅਪਾਰਾ
ਧੂਏ ਦੇ ਨਿਆਈ ਸਾਰੇ ਪਾਸੇ ਏਦਾਂ ਨਜ਼ਰ ਆ ਰਿਹਾ ਸੀ ਜਿਵੇਂ ਧੂਆਂ ਹੋਵੇ ਧੂਆਂ ਕੀ ਹੁੰਦਾ ਧੂਏ ਚ ਨਜ਼ਰ ਨੀ ਆਉਂਦਾ ਗੁਬਾਰ ਜਿਹਾ ਕਹਿੰਦੇ ਇੰਨੀ ਵੱਡੀ ਵਿਸ਼ਾਲਤਾਈ ਵਾਲਾ ਰਾਕਸ਼ ਸੀ ਉਹ ਧੂਏ ਦੇ ਨਿਆਈ ਲੰਮਾ ਵੱਡਾ ਆਕਾਸ਼ ਦਿਸਦਾ ਸੀ ਪਰ ਸਮਝ ਨੀ ਆ ਰਿਹਾ ਸੀ ਵੀ ਕੀ ਰੂਪ ਹੈ ਕੀ ਹੈ ਬੜਾ ਹੀ ਵੱਡਾ ਸਾਹਮਣੇ ਨਜ਼ਰ ਨੀ ਆਉਂਦਾ ਸੀ
ਮੁੱਖ ਟੱਪ ਪੋਟ ਰਿਹਾ ਮਰਦਾਨਾ
ਭਾਈ ਮਰਦਾਨਾ ਜੀ ਤਾਂ ਉਸੇ ਹੀ ਜਿੱਥੇ ਪਏ ਸੀ ਆਪਣਾ ਮੂੰਹ ਢੱਕ ਕੇ ਪਏ ਰਹੇ
ਅਚਰਜ ਦੇਖ ਅਧਿਕ ਭੈ ਮਾਨਾ
ਤੇ ਇਹੋ ਜਿਹਾ ਰੰਗ ਜਦੋਂ ਦੇਖਦੇ ਸੀ ਆਪਣਾ ਕੱਪੜਾ ਚੱਕ ਕੇ ਮੂੰਹ ਤੋਂ ਵੀ ਸਾਹਮਣੇ ਬੜਾ ਵੱਡੀ ਹਨੇਰੀ ਤੇ ਰਾਕਸ਼ਸ ਦੈਂਤ ਜਿਹਾ ਨਜ਼ਰ ਆ ਰਿਹਾ ਉਹਨੂੰ ਵੇਖ ਕੇ ਫਿਰ ਕੰਮ ਕੰਮ ਕੇ ਵਿੱਚ ਸੋ ਜਾਂਦੇ ਸੀ
ਅਗਨ ਵੇਖ ਕੋ ਤਿਆਗ ਕੇ ਕਟਾ ਬਦੀ ਪੁਨੋਏ
ਭਾਈ ਬਾਲਾ ਜੀ ਕਹਿੰਦੇ ਇਹਨੇ ਨੂੰ ਜਿਹੜਾ ਹਨੇਰਾ ਉੱਠਦਾ ਸੀ ਪਹਿਲਾਂ ਹਨੇਰੀ ਸੀ ਹਨੇਰੀ ਤੋਂ ਕਦੇ ਧੂਏ ਦੇ ਰੂਪ ਵਿੱਚ ਹੋ ਜਾਂਦਾ ਸੀ ਕਦੇ ਅੱਗ ਦਾ ਰੂਪ ਧਾਰ ਲੈਂਦਾ ਸੀ ਅਨੇਕਾਂ ਰੂਪ ਨੂੰ ਧਾਰਦਿਆਂ ਹੋਇਆਂ ਅੱਗ ਦਾ ਰੂਪ ਬੰਦ ਕਰਕੇ ਕੇਵਲ ਹਨੇਰੀ ਦੇ ਰੂਪ ਵਿੱਚ ਆ ਕੇ
ਕਰਤ ਪਰਖ ਨਾ ਗੁਰੂ ਕੀ ਕਲਯੁਗ ਆਵਤ ਸੋਏ
ਇਹ ਕਲਯੁਗ ਕਦੇ ਹਨੇਰੀ ਧਾਰਦਾ ਸੀ ਕਦੇ ਅੱਗ ਬਣਦਾ ਸੀ ਕਦੇ ਧੂੰਆਂ ਵੱਡੇ ਵੱਡੇ ਰੂਪ ਧਾਰਦਿਆਂ ਹੋਇਆਂ ਸਤਿਗੁਰੂ ਮਹਾਰਾਜ ਜੀ ਦੀ ਪਰਖਣਾ ਕਰਨ ਵਾਸਤੇ ਸਾਹਮਣੇ ਆ ਰਿਹਾ ਸੀ ਵੇਖਦਾ ਸੀ ਵੀ ਕਿੰਨਾ ਕੁ ਧੀਰਜਵਾਨ ਹਨ ਮਹਾਰਾਜ ਦੀ ਪਰਖਣਾ ਕਰਦਿਆਂ ਹੋਇਆਂ ਕਲਯੁਗ ਸਾਹਮਣੇ ਆ ਰਿਹਾ ਹੈ
ਜੋ ਪਈ ਪੀ ਕਾਲੀ ਘਟ ਨਿਸਾ ਸਮਾਨਾ
ਐਸੀ ਹਨੇਰੀ ਹੋ ਗਈ ਵੀ ਘਟਾ ਕਾਲੀ ਘਟਾ ਜਿਵੇਂ ਰਾਤ ਹੁੰਦੀ ਹੈ ਰਾਤ ਦੇ ਸਮਾਨ ਦਿਨੇ ਸਾਰੇ ਪਾਸੇ ਹਨੇਰਾ ਹਨੇਰਾ ਛਾ ਗਿਆ
ਕਾਮਨ ਚਮਕਤ ਮਨੋ ਕਿਰਪਾਨਾ
ਕਹਿੰਦੇ ਉਸ ਦੇ ਵਿੱਚ ਉਸ ਰਾਕਸ਼ਸ ਦੇ ਦੰਦ ਕਾਲੀ ਘਟਾ ਦੇ ਵਿੱਚ ਇਸ ਤਰ੍ਹਾਂ ਚਮਕ ਰਹੇ ਸੀਗੇ ਬੱਦਲ ਦੇ ਵਿੱਚ ਜਿਵੇਂ ਰਾਤ ਨੂੰ ਤਾਰੇ ਜਿਵੇਂ ਰਾਤ ਦੇ ਵੇਲੇ ਤਾਰੇ ਚਮਕਦੇ ਹਨ ਇਸ ਜਿਵੇਂ ਕਿਰਪਾਨ ਚਮਕਦੀ ਹੈ ਇਸੇ ਤਰ੍ਹਾਂ ਉਹ ਰਾਕਸ਼ਸ ਚਮਕ ਰਿਹਾ ਸੀ
ਕਰਕਾ ਕੋਬਰ ਖਾਏ ਵਿਸਾਲਾ
ਉਹ ਰਾਕਸ਼ਸ ਦਾ ਸਰੂਪ ਕਲਯੁਗ ਆਪਣਾ ਰੂਪ ਧਾਰ ਕੇ ਆਇਆ ਜਿਹਦੇ ਵਿੱਚ ਬਿਜਲੀ ਵੀ ਲਸ਼ਕ ਰਹੀ ਹੈ ਬਹੁਤ ਕਾਲਾ ਭਿਆਨਕ ਸਰੂਪ ਹੈ
ਪਾਹਨ ਸਮ ਭਾਰੀ ਤੇ ਕਾਲਾ ਕਰਕਾ ਕੋਬਰ ਖਾਏ ਵਿਸਾਲਾ
ਕਹਿੰਦੇ ਉਹ ਕਲਯੁਗ ਦਾ ਸਰੂਪ ਜਦੋਂ ਸਾਹਮਣੇ ਆ ਰਿਹਾ ਤਾਂ ਕਲਯੁਗ ਦੇ ਸਰੂਪ ਨੂੰ ਵੇਖ ਕੇ ਆਕਾਸ਼ ਵਿੱਚ ਬਿਜਲੀ ਗੜੇ ਸਾਰੇ ਪਾਸੇ ਜਿੱਧਰ ਵੇਖੋ ਪਹਾੜ ਆਪਸ ਵਿੱਚ ਟਕਰਾ ਰਹੇ ਹਨ
ਧਰ ਤੀਰਜ ਗੁਰ ਤਹਾਂ ਸੁਧ ਸੁਹਾਏ ਨਿਕਟ ਕਛੂ ਚੋਹਨ ਨਾ ਪਾਏ
ਉਸ ਕਲਯੁਗ ਨੇ ਆਪਣਾ ਪੂਰਾ ਰੂਪ ਰੰਗ ਦਿਖਾਇਆ ਬਿਜਲੀ ਚਮਕਾਈ ਆਪਣੇ ਬਾਰਿਸ਼ ਵੀ ਗੜੇ ਪੱਥਰ ਵੀ ਵਰਸਾਏ ਬੜੇ ਆਪਣੇ ਰੰਗ ਰੂਪ ਕੀਤੇ ਪਰ ਸਤਿਗੁਰੂ ਮਹਾਰਾਜ ਜੀ ਜਿਵੇਂ ਅਡੋਲ ਬੈਠੇ ਸੀ ਉਸੇ ਤਰ੍ਹਾਂ ਪਾਤਸ਼ਾਹ ਜੀ ਬੈਠੇ ਰਹੇ। ਗੁਰੂ ਮਹਾਰਾਜ ਜੀ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਤਿੰਨਾਂ ਦੇ ਸਰੀਰਾਂ ਨੂੰ ਇਹ ਬਾਰਿਸ਼, ਇਹ ਹਨੇਰੀ, ਗੜੇ ਕੁਝ ਵੀ ਛੂ ਨਹੀਂ ਪਾ ਸਕੇ।
ਤਬ ਕਲ ਯੁਗ ਨੇ ਨਿਸ਼ਚੈ ਜਾਨੀ ਹੈ ਅਵਤਾਰ ਰੂਪ ਗੁਣ ਖਾਨੇ।
ਤਾਂ ਕਲਯੁਗ ਦੇ ਮਨ ਵਿਚ ਪਤਾ ਨਿਸ਼ਚਾ ਹੋ ਗਿਆ ਵੀ ਇਹ ਸਤਿਗੁਰੂ ਮਹਾਰਾਜ ਜੀ ਇਹ ਸਮੇਂ ਦੇ ਮਹਾਂ ਅਵਤਾਰ ਹਨ। ਇਹ ਸਾਡੇ ਵਾਸਤੇ ਜੀਵਾਂ ਦਾ ਉਧਾਰ ਕਰਨ ਵਾਸਤੇ ਆਏ ਨੇ। ਇਹ ਜਾਣ ਕੇ ਕਲਯੁਗ
ਮਾਨਕ ਰੂਪ ਧਾਰ ਪੁਨ ਆਇਓ ਅਧਕ ਬਦਨ ਤੇ ਅਗਨ ਬਮਾਇਓ।
ਜਿਹੜਾ ਪਹਿਲਾਂ ਰੂਪ ਧਾਰਦਾ ਸੀ ਕਦੇ ਹਨੇਰੀ ਦਾ, ਕਦੇ ਅੱਗ ਦਾ, ਕਦੇ ਧੂੰਏ ਦਾ, ਕਦੇ ਬਾਰਿਸ਼ ਦਾ, ਕਦੇ ਬੱਦਲ, ਅਨੇਕਾਂ ਰੂਪ ਧਾਰਦਾ ਸੀ। ਉਹ ਰੂਪ ਛੱਡ ਕੇ ਮਨੁੱਖ ਵਾਲਾ ਰੂਪ ਧਾਰ ਕੇ ਜਾਂ ਰਾਕਸ਼ਾਂ ਵਾਲਾ ਰੂਪ ਧਾਰ ਕੇ ਸਾਹਮਣੇ ਆਇਆ ਤੇ ਉਹਦੇ ਮੂੰਹ ਦੇ ਵਿੱਚੋਂ ਅਗਨੀ ਨਿਕਲ ਰਹੀ ਹੈ।
ਦੇ ਕੰਚ ਕੀ ਜਾਏ ਸਵਾਰੀ ਇੱਕ ਹੱਥ ਮੈਂ ਜੇਵਾ ਧਾਰੇ।
ਕਹਿੰਦੇ ਜਿਸ ਦਾ ਸਰੂਪ ਸੋਨੇ ਵਾਂਗੂ ਪ੍ਰਤੀਸ਼ਤ ਹੋ ਰਿਹਾ ਅੱਗ ਕਰਕੇ, ਜਿਵੇਂ ਸੋਨਾ ਚਮਕਦਾ, ਕਹਿੰਦੇ ਅੱਗ ਮੂੰਹ ਦੇ ਵਿੱਚੋਂ ਨਿਕਲ ਰਹੀ ਹੈ, ਸੋਨੇ ਦੇ ਨਿਆਈ ਉਸ ਦਾ ਸਰੂਪ ਹੈ ਅਤੇ ਇੱਕ ਹੱਥ ਦੇ ਵਿੱਚ ਉਹਨੇ ਜੀਭ ਫੜੀ ਹੋਈ ਹੈ।
ਗਯੋ ਲਿੰਗ ਕੋ ਦੂਸਰ ਹੱਥਾ ਆਵਾ ਸਨਮੁਖ ਜੈ ਜਗਨਾਥਾ।
ਇੱਕ ਹੱਥ ਵਿੱਚ ਜੀਭ ਤੇ ਦੂਸਰੇ ਹੱਥ ਵਿੱਚ ਲਿੰਗ ਫੜਿਆ ਹੋਇਆ ਤੇ ਸਤਿਗੁਰੂ ਮਹਾਰਾਜ ਜੀ ਦੇ ਸਾਹਮਣੇ ਆ ਰਿਹਾ ਹੈ ਕਲਯੁਗ।
ਬਿਗ ਸਤਮੁਖ ਤੇ ਕੈ ਸੁਖ ਰਾਸਾ ਮਰਦਾ ਨੇ ਉੱਠ ਦੇਖ ਤਮਾਸ਼ਾ।
ਭਾਈ ਮਰਦਾਨਾ ਜੀ ਆਪਣਾ ਮੂੰਹ ਢੱਕ ਕੇ ਧਰਤੀ ਤੇ ਲੇਟੇ ਹੋਏ ਸੀ। ਗੁਰੂ ਮਹਾਰਾਜ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਉੱਠੋ, ਜਿੱਥੋਂ ਤੁਸੀਂ ਡਰਦੇ ਸੀ ਉੱਠ ਕੇ ਵੇਖੋ ਤਾਂ ਸਹੀ ਵੀ ਹੁਣ ਇਹ ਕਿਹੜਾ ਰੂਪ ਹੈ, ਕੀ ਤਮਾਸ਼ਾ ਹੈ।
ਸਾਵਧਾਨ ਹੈ ਧੀਰਜ ਧਰੀਏ,
ਸਾਵਧਾਨ ਹੋ ਜਾਵੋ, ਉੱਠੋ, ਮਨ ਵਿੱਚ ਧੀਰਜ ਹੌਸਲਾ ਢਾਰੋ, ਮਨ ਚ ਡਰੋ ਨਾ, ਦੇਖੋ ਤਾਂ ਸਹੀ ਵੀ ਕੀ ਚੀਜ਼ ਹੈ।
ਹੁਣ ਤਨਕ ਨਾ ਤਰਾਸ ਵਿਚਰੀਏ,
ਮਨ ਵਿੱਚ ਡਰ ਛੱਡ ਕੇ, ਡਰ ਤੋਂ ਦੂਰ ਹੋ ਕੇ ਸਾਹਮਣੇ ਵੇਖੋ ਵੀ ਕੌਣ ਆਇਆ ਹੈ।
ਆਨ ਕਲੀ ਤਬ ਬੰਧਨ ਕਰਕੇ,
ਉਸ ਸਮੇਂ ਕਲਯੁਗ ਸਤਿਗੁਰੂ ਮਹਾਰਾਜ ਜੀ ਦੇ ਸਾਹਮਣੇ ਆਇਆ ਤੇ ਨਮਸਕਾਰ ਕੀਤੀ ਹੈ।
ਬੋਲੇ ਉਨੀ ਜੀ ਅਪਰਾਧ ਵਿਚਰ ਕੇ
ਤੇ ਨਮਸਕਾਰ ਕਰਕੇ ਕਲਯੁਗ ਕਹਿਣ ਲੱਗਾ ਕਿ ਹੇ ਪਾਤਸ਼ਾਹ ਜੀ, ਕਿਰਪਾ ਕਰਕੇ ਮੇਰੇ ਅਪਰਾਧ, ਮੇਰੀਆਂ ਗਲਤੀਆਂ ਬਖਸ਼ ਲਵੋ।
ਬਖਸ਼ੋ ਖਤਾ ਜਿਤੀ ਮੈਂ ਕੀਨੀ, ਰਾਵਰ ਕੀ ਮਹਿਮਾਨ ਚੀਨੀ।
ਆਪਣੇ ਅਪਰਾਧ ਜਾਣ ਕੇ ਕਿ ਮਹਾਰਾਜ ਮੈਂ ਐਸੇ ਅਪਰਾਧ ਕੀਤੇ ਨੇ, ਕਿਰਪਾ ਕਰਕੇ ਜਿੰਨੇ ਵੀ ਪਾਪ ਕੀਤੇ ਮੈਂ ਆਪ ਜੀ ਨੂੰ ਸਾਹਮਣੇ ਬਾਰਿਸ਼ ਵੀ ਪਾਈ, ਧੂੰਆਂ ਕਰਕੇ ਦਿਖਾਇਆ, ਹਨੇਰੀ ਚਲਾਈ, ਇਹ ਮਹਾਰਾਜ ਜਿੰਨੇ ਕੰਮ ਕੀਤੇ ਇਹਨਾਂ ਦੇ ਕੀਤੀਆਂ ਹੋਈਆਂ ਖਤਾਵਾਂ, ਮੇਰੀਆਂ ਗਲਤੀਆਂ ਕਿਰਪਾ ਕਰਕੇ ਬਖਸ਼ ਲਵੋ। ਜਿੰਨਾ ਵੀ ਸਤਿਗੁਰੂ ਮਹਾਰਾਜ ਜੀ ਮੈਂ ਅਣਜਾਣ ਪੁਣੇ ਦੇ ਵਿੱਚ ਮਾੜੇ ਕੰਮ ਕੀਤੇ ਹਨ, ਤੁਹਾਡੀ ਮਹਿਮਾ ਨਹੀਂ ਜਾਣੀ, ਨਾ ਜਾਣਦਿਆਂ ਹੋਇਆਂ ਅਣਜਾਣ ਪੁਣੇ ਚ ਜਿਹੜੀਆਂ ਗਲਤੀਆਂ ਕੀਤੀਆਂ ਕਿਰਪਾ ਕਰਕੇ ਬਖਸ਼ ਲਵੋ।
ਅਬ ਇਸ ਸਮੇਂ ਮੋਰ ਸਿੱਖਦਾਰੀ ਦੀਨੀ ਤੁਮ ਨਿਜ ਕਰਨਾ ਧਾਰੇ।
ਹੇ ਕਰੁਣਾ ਦੇ ਸਾਗਰ ਸਤਿਗੁਰੂ ਮਹਾਰਾਜ ਜੀ, ਆਪ ਅਕਾਲ ਪੁਰਖ ਦੇ ਅਵਤਾਰ, ਆਪ ਸਰੂਪ ਹੋ ਤੇ ਮਹਾਰਾਜ ਆਪ ਜੀ ਨੇ ਇਸ ਸਮੇਂ ਮੈਨੂੰ ਸਿੱਖਦਾਰੀ ਬਖਸ਼ੀ ਹੈ, ਮੈਨੂੰ ਬਾਦਸ਼ਾਹੀ ਬਖਸ਼ੀ ਹੈ ਤੇ ਜਿਹੜੀ ਤੁਸੀਂ ਮੈਨੂੰ ਰਾਜ ਬਖਸ਼ਿਆ ਕਲਯੁਗ ਨੂੰ, ਹੇ ਮਹਾਰਾਜ ਜੋ ਤੁਸੀਂ ਮੈਨੂੰ ਬਖਸ਼ਿਆ ਉਹ ਇਸ ਵਕਤ ਮੇਰਾ ਰਾਜ ਹੈ, ਸਭ ਪਾਸੇ ਮੈਂ ਆਪਣਾ ਹੁਕਮ ਚਲਾਉਂਦਾ ਹਾਂ।
ਅਬ ਲਛਨ ਨਰ ਜੈਸੇ ਕਰੀ ਤੈਸੇ ਵੇਖ ਆਇਓ ਮੈਂ ਤਰਹੇ।
ਹੇ ਪਾਤਸ਼ਾਹ ਜੀ, ਅੱਜ ਜੋ ਮੇਰੇ ਸਮੇਂ ਦੇ ਵਿੱਚ ਜੋ ਲੋਕਾਂ ਦਾ ਸੁਭਾਅ ਹੈ ਨਾ, ਜੋ ਲੋਕਾਂ ਦੀਆਂ ਇੱਛਾਵਾਂ, ਜੋ ਦੁਨੀਆਂ ਦਾ ਸੁਭਾਅ ਹੈ, ਉਹਨਾਂ ਵਾਲਾ ਵੇਖ ਧਾਰ ਕੇ ਮੈਂ ਆਇਆ। ਜੋ ਦੁਨੀਆਂ ਕਰਦੀ ਹੈ ਉਹ ਰੂਪ ਧਾਰਿਆ ਹੈ।
ਦੇਵ ਸੰਪਦਾ ਤਜ ਕਰ ਸਾਰੇ, ਦਵੈ ਇੰਦਰੇ ਸਵਾਦਨ ਬਸ ਕਾਰੇ।
ਕੱਲ ਜੋ ਕਹਿੰਦਾ, ਹੇ ਪਾਤਸ਼ਾਹ ਜੀ, ਅੱਜ ਦੇ ਸਮੇਂ ਵਿੱਚ ਜੋ ਜੀਵਾਂ ਦੀ ਹਾਲਤ ਹੈ, ਜੋ ਮਨੁੱਖ ਕਰਦੇ ਨੇ ਲੋਕ, ਉਹਨਾਂ ਵਾਲਾ ਸੁਭਾਅ ਮੈਂ ਰੂਪ ਧਾਰਿਆ। ਕਿਹੜਾ? ਦੇਵ ਸੰਪਦਾ, ਜਿੰਨੀ ਵੀ ਦੇਵੀ ਗੁਣ ਸੰਪਦਾ ਹੈ ਸ਼ੁਭ ਗੁਣਾਂ ਦੀ, ਉਹਨਾਂ ਚੀਜ਼ਾਂ ਨੂੰ ਤਿਆਗ ਕੇ, ਸਦਭਾਵਨਾ, ਸਦ ਇੱਛਾ, ਸ਼ੁਭ ਇੱਛਾ ਦੀ ਤਿਆਗ ਕੇ, ਜਿਹੜੀ ਦੋ ਇੰਦਰੀਆਂ ਦਾ ਸਵਾਦ ਇੱਕ ਜੇਵਾ ਇੰਦਰੀ ਦਾ, ਇੱਕ ਲਿੰਗ ਇੰਦਰੀ ਦਾ। ਇਹ ਦੋ ਇੰਦਰੀਆਂ ਦੇ ਜੀਵਾਂ ਨੂੰ ਸਵਾਦ ਜਿਹੜੇ ਨੇ ਨਾ, ਉਹ ਰੂਪ ਮੈਂ ਆਪਣੇ ਹੱਥਾਂ ਵਿੱਚ ਫੜੇ ਹੋਏ। ਜੋ ਦੁਨੀਆਂ ਨੂੰ ਪਿਆਰਾ ਲੱਗਦਾ ਉਹ ਚੀਜ਼ਾਂ ਮੈਂ ਆਪਣਾ ਰੂਪ ਬਣਾਇਆ ਹੋਇਆ। ਇੱਕ ਹੱਥ ਵਿੱਚ ਜੀਵ ਫੜੀ ਸੀ, ਇੱਕ ਚ ਲਿੰਗ। ਮਹਾਰਾਜ, ਇਹ ਮੈਂ ਆਪਣਾ ਰੂਪ ਦੁਨੀਆਂ ਦੇ ਤੌਰ ਕਰਕੇ ਬਣਾ ਕੇ ਲਿਆਇਆ ਹਾਂ।
ਕਹਿ ਤੋ ਰਸਨਾ ਸਵਾਦੈ ਲਾਏ।
ਇਸ ਸਮੇਂ ਵਿੱਚ ਜੀਵਾਂ ਦਾ ਸੁਭਾਅ ਇਹ ਹੈ, ਕਈ ਤਾਂ ਜੇਵਾ ਦੀ ਜੀਵ ਦੇ ਰਸਨਾ ਦੇ ਸਵਾਦ ਪਿੱਛੇ ਲੱਗੇ, ਕਈ ਆਪਣੀ ਰਸਨਾ ਦੇ ਸਵਾਦ ਪਿੱਛੇ ਜ਼ਿੰਦਗੀ ਜਿਉਂਦੇ ਨੇ।
ਲਿੰਗ ਸਵਾਦ ਕੇ ਬਸ ਰਹਿ ਜਾਏ।
ਕਈ ਰਸਨਾ ਦੇ ਸਵਾਦ ਵਿੱਚ, ਜੇ ਕੋਈ ਰਸਨਾ ਦੇ ਸਵਾਦ ਵਿੱਚ ਨਹੀਂ ਤੇ ਦੂਸਰੇ ਲਿੰਗ ਦੇ ਸਵਾਦ ਪਿੱਛੇ ਆਪਣਾ ਜੀਵਨ ਗੁਜ਼ਾਰ ਦਿੰਦੇ ਨੇ।
ਮਾਤ ਪਿਤਾ ਗੁਰ ਲੱਜਾ ਤਿਆਗੇ।
ਆਪਣੇ ਮਾਤਾ ਪਿਤਾ ਗੁਰੂ ਜਨਾ ਵੱਡਿਆਂ ਦੀ ਲੱਜਾ ਸ਼ਰਮ ਤਿਆਗ ਕੇ, ਬੇਸ਼ਰਮ ਹੋ ਕੇ, ਦੁਨੀਆਂ ਕਿਸੇ ਦੀ ਸ਼ਰਮ ਨਹੀਂ ਕਰਦੀ, ਇਹਨਾਂ ਦੋਨਾਂ ਸਵਾਦਾਂ ਦੇ ਪਿੱਛੇ ਜ਼ਿੰਦਗੀ ਪਿੱਛੇ ਭੱਜੀ ਰਹਿੰਦੀ। ਜੀਵ ਇੰਨੇ ਜ਼ਿਆਦਾ ਇਸੇ ਪਾਸੇ ਭੱਜੇ ਹੋਏ ਨੇ, ਆਪਣੇ ਮਾਤਾ ਪਿਤਾ ਗੁਰੂ ਸਭ ਨੂੰ ਛੱਡ ਕੇ ਇਸ ਮਾੜੀਆਂ ਚੀਜ਼ਾਂ ਦੇ ਸਵਾਦ ਪਿੱਛੇ ਜਿਹੜੇ ਲੱਗੇ ਹੋਏ ਨੇ।
ਯਾਂ ਤੇ ਭੀਮਮ ਮਤ ਵਿਪਰੀਤਾ, ਕੀਆ ਤੁਮ ਤੇ ਛਲ ਹੈ ਨਿਰਭੀਤਾ।
ਕੱਲ ਜੋ ਕਹਿੰਦਾ, ਹੇ ਪਾਤਸ਼ਾਹ ਜੀ, ਇਸ ਸਮੇਂ ਜੋ ਜੀਵਾਂ ਦੀ ਹਾਲਤ ਹੈ ਉਸ ਨੂੰ ਵੇਖਣ ਕਰਕੇ ਮੇਰੀ ਮਤ ਵੀ ਉਲਟੀ ਹੋ ਗਈ। ਕਲਯੁਗ ਵੀ ਕਹਿੰਦਾ ਵੀ ਲੋਕ ਇੰਨਾ ਜ਼ਿਆਦਾ ਇਸ ਵਿੱਚ ਵਸ ਜਾਂਦੇ ਵੀ ਮੈਨੂੰ ਵੀ ਉਸ ਵਿੱਚ ਵਸਾ ਲਿਆ। ਇਹ ਤਾਂ ਕਲਯੁਗ ਤਾਂ ਇੱਕ ਸਤਯੁਗ ਤ੍ਰੇਤਾ ਦੁਆਪਰ, ਇਹ ਤਾਂ ਭਰਾ ਹਨ। ਤੇ ਮਹਾਰਾਜ ਕਹਿੰਦੇ, ਕਲਯੁਗ ਕਹਿੰਦਾ, ਪਾਤਸ਼ਾਹ ਜੀ, ਇਸ ਸਮੇਂ ਦੇ ਲੋਕਾਂ ਜੀਵਾਂ ਦੀ ਹਾਲਤ ਐਸੀ ਹੈ ਵੀ ਇਹਨਾਂ ਦਾ ਰੂਪ ਰੰਗ ਦੇਖ ਕੇ ਮੈਂ ਵੀ ਮਾੜੀ ਮਤ ਵਿੱਚ ਆ ਕੇ ਤੁਹਾਡੇ ਨਾਲ ਪਾਪ ਕਰ ਬੈਠਾ ਹਾਂ।
ਛਿਮਾ ਕਰਨ ਕੋ ਬਿਰਧ ਤੁਮਾਰਾ, ਪਰਮ ਪੁਰ ਕੋ ਮਹਾ ਉਦਾਰਾ।
ਕੱਲ ਜੋ ਕਹਿੰਦਾ, ਹੇ ਪਾਤਸ਼ਾਹ ਜੀ, ਕਿਰਪਾ ਕਰਕੇ ਮੇਰੀਆਂ ਗਲਤੀਆਂ, ਮੇਰੀਆਂ ਜੋ ਖਤਾ ਕੀਤਾ ਹੈ, ਆਪ ਕਿਰਪਾ ਕਰਕੇ ਬਖਸ਼ਣ ਹਾਰ ਹੋ ਤੇ ਕਿਰਪਾ ਕਰਕੇ ਹੁਣ ਮੇਰੀਆਂ ਗਲਤੀਆਂ ਆਪ ਬਖਸ਼ ਲਵੋ।
ਸੁਣ ਕਰ ਇਉਂ ਬੋਲੇ ਜਗਤੇਸ਼ਾ, ਕੋ ਤਵ ਨਾਮ ਕੌਣ ਹੈ ਦੇਸ਼ਾ।
ਸਤਿਗੁਰੂ ਮਹਾਰਾਜ ਜੀ ਭਾਈ ਮਰਦਾਨੇ ਨੂੰ ਦਿਖਾਉਣ ਵਾਸਤੇ, ਕਿਉਂਕਿ ਮਹਾਰਾਜ ਤਾਂ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਭਾਈ ਮਰਦਾਨੇ ਨੂੰ ਦਿਖਾਉਣ ਵਾਸਤੇ ਮਹਾਰਾਜ ਕਹਿੰਦੇ, ਭਾਈ ਤੂੰ ਕੌਣ ਹੈ, ਕਿੱਥੇ ਦਾ ਰਹਿਣ ਵਾਲਾ, ਇਹ ਕਿਉਂ ਆਪਣਾ ਰੂਪ ਏਦਾਂ ਦਾ ਬਣਾਇਆ ਹੈ।
ਕੌਣ ਕਾਜੀਤ ਚੱਲ ਕਰ ਆਇਓ, ਇਸ ਪ੍ਰਕਾਰ ਕਿਉਂ ਕਪਟ ਦਿਖਾਇਓ।
ਮਹਾਰਾਜ ਕਹਿੰਦੇ, ਕਿਉਂ ਇੱਥੇ ਕੀ ਰੂਪ ਲੈ ਕਰਕੇ ਕਿਉਂ ਸਾਡੇ ਕੋਲ ਆਇਆ, ਏਦਾਂ ਰੂਪ ਧਾਰਿਆ, ਸਾਨੂੰ ਏਦਾਂ ਦਾ ਰੰਗ ਰੂਪ ਦਿਖਾਇਆ। ਤੂੰ ਠੀਕ ਹੈ, ਜੋ ਤੂੰ ਕੀਤਾ ਤੇਰੀ ਗਲਤੀਆਂ ਤਾਂ ਫਿਰ ਮਾਫ ਕਰੀਏ, ਪਹਿਲਾਂ ਦੱਸਦਾ ਸੀ ਤੂੰ ਹੈ ਕੌਣ, ਤੇਰਾ ਰੂਪ ਕੀ ਹੈ, ਕਿੱਥੇ ਦਾ ਰਹਿਣ ਵਾਲਾ ਤੇ ਕੌਣ ਹੈ।
ਸੁਣੋ ਗੁਰੂ ਜੀ, ਕਲ ਯੁਗ ਨਾਮੋ, ਦਰਸ਼ਨ ਕਰਬੇ ਕੋ ਮਮ ਕਾਮੋ।
ਹੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ, ਮੇਰਾ ਨਾਮ ਕਲਯੁਗ ਹੈ, ਮੈਂ ਆਪ ਜੀ ਦੇ ਦਰਸ਼ਨ ਕਰਨ ਦੀ ਇੱਛਾ ਕਰਕੇ ਆਪ ਜੀ ਕੋਲ ਆਇਆ ਹਾਂ।
ਨਮੋ ਕਰਨ ਰਾਵਰ ਕੋ ਆਇਓ, ਪਰਖਨ ਹਿਤ ਮੈਂ ਕਪਟ ਦਿਖਾਇਓ।
ਹੇ ਮਹਾਰਾਜ, ਆਪ ਜੀ ਨੂੰ ਨਮਸਕਾਰ ਕਰਨ ਵਾਸਤੇ ਆਇਆ ਸੀ, ਪਰ ਮਨ ਦੇ ਕਪਟ ਹੋਣ ਕਰਕੇ ਤੁਹਾਨੂੰ ਪਰਖਣਾ ਚਾਹਿਆ। ਮਨ ਵਿੱਚ ਕੱਲ ਜਿਹੜੀ ਬਿਰਤੀ ਹੈ ਜੀਵਾਂ ਦਾ ਸੁਭਾਅ ਹੋਣ ਕਰਕੇ ਮੇਰਾ ਵੀ ਓਦਾਂ ਦਾ ਸੁਭਾਅ ਬਣ ਚੁੱਕਾ, ਕਿਉਂਕਿ ਕਲਯੁਗ ਤਾਂ ਦੇਵਤਾ ਇਹਨਾਂ ਦੀ ਤਾਂ ਡਿਊਟੀ ਹੈ, ਕਲਯੁਗ ਦੀ ਤਾਂ ਡਿਊਟੀ ਹੈ ਵੀ ਜੀਵਾਂ ਨੂੰ ਦੂਸਰੇ ਪਾਸੇ ਲਾਣਾ। ਕਲਯੁਗ ਕਹਿੰਦਾ, ਮਹਾਰਾਜ ਇਸੇ ਬਿਰਤੀ ਦੇ ਵਿੱਚ ਤਾਂ ਮੈਂ ਵੀ ਆਪ ਫਸ ਗਿਆ, ਕਪਟ ਦੇ ਵਿੱਚ ਆ ਕੇ ਤੁਹਾਨੂੰ ਪਰਖਣਾ ਚਾਹਿਆ ਹੈ।
ਸ੍ਰੀ ਗੁਰ ਕਹੇ ਭਨੋ ਨਿਜ ਲੱਛਣ, ਕੋ ਤਵ ਸੈਨਾ ਸੰਗ ਬਿਚਛਣ।
ਸਤਿਗੁਰੂ ਮਹਾਰਾਜ ਕਹਿਣ ਲੱਗੇ, ਭਾਈ ਤੂੰ ਕਲਯੁਗ ਹੈ, ਤੇਰਾ ਕੀ ਲੱਛਣ ਹੈ, ਤੂੰ ਆਪਣਾ ਰੂਪ ਦੱਸ ਵੀ ਤੇਰੀ ਪਛਾਣ, ਤੇਰੇ ਲੱਛਣ ਕੀ ਹਨ,
ਕਿਸ ਪ੍ਰਕਾਰ ਕੀ ਤੁਝ ਸਿੱਖਦਾਰੀ, ਸੁਣ ਕਲਯੁਗ ਪੁਨ ਗਿਰਾ ਉਚਾਰੇ।
ਮਹਾਰਾਜ ਕਹਿੰਦੇ, ਤੇਰੀ ਕਿਹੜੀ ਸੈਨਾ, ਤੇਰਾ ਕੀ ਰੂਪ ਹੈ, ਕਿਉਂਕਿ ਕਲਯੁਗ ਕਹਿੰਦਾ, ਮਹਾਰਾਜ ਮੇਰੀ ਮੈਨੂੰ ਤੁਸੀਂ ਸਿੱਖਦਾਰੀ ਬਖਸ਼ੀ, ਮਹਾਰਾਜ ਕਹਿੰਦੇ ਤੇਰੀ ਸਿਕਦਾਰੀ ਕਿਹੜੀ ਹੈ, ਕਿਹੜੀ ਬਾਦਸ਼ਾਹੀ ਹੈ? ਤੇ ਹਰ ਇੱਕ ਸਿਕਦਾਰ ਬਾਜੇ ਬਾਦਸ਼ਾਹ ਦੇ ਕੋਲ ਫੌਜਾਂ ਹੁੰਦੀਆਂ, ਸੈਨਾ ਹੁੰਦੀ ਹੈ। ਮਹਾਰਾਜ ਕਹਿੰਦੇ ਤੇਰੀ ਸਿਕਦਾਰੀ, ਤੇਰੀ ਬਾਦਸ਼ਾਹੀ ਦੱਸ, ਤੇ ਨਾਲੇ ਦੱਸ ਵੀ ਤੇਰੀਆਂ ਫੌਜਾਂ ਕਿਹੜੀਆਂ ਹਨ।
ਪੂਰ ਸੂਰ ਸਭ ਕੇਰ ਅਗਾਰੇ।
ਸਤਿਗੁਰੂ ਮਹਾਰਾਜ ਜੀ ਦੇ ਬਚਨ ਸੁਣ ਕੇ ਕਲਜੋ ਕਹਿਣ ਲੱਗਾ, ਕਹਿੰਦਾ ਪਾਤਸ਼ਾਹ ਜੀ, ਜਿਹੜਾ ਇਹ ਝੂਠ ਦਾ ਪੰਜਾਬ ਸਾਰਾ ਹੈ ਨਾ, ਇਹ ਸਾਰੇ ਮੇਰੇ ਸੂਰਮੇ ਹਨ। ਜਿੰਨਾ ਝੂਠ ਹੈ ਉਹ ਮੇਰਾ ਸੂਰਮਾ ਹੈ।
ਚਲ ਤੁਝਾ ਬੰਦ ਕਰ ਮੈਂ ਧਾਰੇ।
ਤੇ ਸਤਿਗੁਰੂ ਮਹਾਰਾਜ ਜੀ, ਮੇਰੇ ਜਿਹੜੇ ਸੂਰਮਾ ਝੂਠ ਰੂਪੀ ਹੈ ਨਾ, ਇਸ ਨੇ ਆਪਣੇ ਹੱਥ ਦੇ ਵਿੱਚ ਇੱਕ ਧਵਜ ਝੰਡਾ ਫੜਿਆ ਹੋਇਆ ਨਿਸ਼ਾਨ, ਕਿਉਂਕਿ ਹਰ ਇੱਕ ਰਾਜੇ ਦਾ ਨਿਸ਼ਾਨ ਹੁੰਦਾ। ਕਹਿਣ ਲੱਗਾ ਕਲਜੋ, ਕਹਿੰਦਾ ਮਹਾਰਾਜ ਮੇਰੇ ਰਾਜ ਦੇ, ਮੇਰੀਆਂ ਝੂਠ ਦੇ ਪਸਾਰੇ ਅਗਰ ਇਹ ਝੰਡਾ ਝੂਲਦਾ ਪਿਆ ਹੈ।
ਮੋ ਨਾਮ ਸਭ ਕੋ ਭੂਪਾਲਾ, ਸੈਨਾਪਤੀ ਹਿੰਸਾ ਜੋ ਵਿਸਾਲਾ।
ਮਹਾਰਾਜ ਮੈਂ ਬਾਦਸ਼ਾਹ ਹਾਂ, ਤੇ ਮੇਰੇ ਅੱਗੇ ਰਾਜੇ, ਮੇਰੇ ਕੰਮ ਕਰਨ ਵਾਲੇ ਜਿਹੜੇ ਭੂਪਾਲ ਹਨ, ਮੇਰੇ ਰਾਜੇ ਹਨ, ਉਹ ਹਨ ਮੋਹ ਆਦਿਕ। ਮੋਹ ਆਦਿਕ ਰਾਜੇ ਜਿਹੜੇ ਸੂਰਮੇ ਹਨ, ਉਹਨਾਂ ਦੇ ਅੱਗੇ ਸੈਨਾਪਤੀ ਜਿਹੜੇ ਹਿੰਸਾ ਰੂਪੀ ਹੈ, ਹਿੰਸਾ ਕਰਨੀ, ਇਹ ਕਲਜੋ ਕਹਿੰਦਾ ਮੇਰੀ ਸੈਨਾ ਹੈ।
ਕਾਮ ਕ੍ਰੋਧ ਲੋਭ ਅਹੰਕਾਰਾ ਸਭ ਜੋਧਾ ਇਹ ਗਜ ਅਸਵਾਰਾ।
ਇਹ ਪਾਤਸ਼ਾਹ ਜੀ, ਕਲਜੋ ਕਹਿੰਦਾ ਇਹ ਕਾਮ ਕ੍ਰੋਧ ਲੋਭ ਹੰਕਾਰ, ਇਹ ਮੇਰੇ ਚਾਰ ਸੂਰਮੇ ਐਸੇ ਹਨ ਜਿਹੜੇ ਹਾਥੀ ਤੇ ਸਵਾਰ ਹੋ ਕੇ ਤੁਰਦੇ ਹਨ, ਜਿਨ੍ਹਾਂ ਦਾ ਬਲ ਜ਼ਿਆਦਾ ਹਾਥੀ ਤੇ ਚੜ੍ਹਨ ਵਾਲੇ ਸੂਰਮੇ ਮੰਨੇ ਜਾਂਦੇ, ਜਿਹੜੀਆਂ ਚਾਰ ਤਰ੍ਹਾਂ ਦੀਆਂ ਫੌਜਾਂ ਹਨ। ਮਹਾਰਾਜ ਕਹਿੰਦੇ ਕਲਜੋ ਕਹਿੰਦਾ ਸਤਿਗੁਰੂ ਜੀ, ਜਿਹੜੇ ਹਾਥੀ ਤੇ ਚੜ੍ਹਨ ਵਾਲੇ ਵੱਡੀ ਫੌਜ ਗਿਣਨ ਵਾਲੇ ਸੂਰਮੇ, ਇਹ ਕਾਮ ਕ੍ਰੋਧ ਲੋਭ ਅਹੰਕਾਰ ਆਦਿ ਇਹ ਵੱਡੇ ਸੂਰਮੇ ਹਨ।
ਮਕਸਰ ਨਿੰਦਾ ਪੁਨ ਬਟ ਪਾਰੇ,
ਇਹ ਜਿਹੜੀ ਦੂਸਰਿਆਂ ਦੀ ਨਿੰਦਾ ਕਰਨੀ, ਆਪਣੇ ਹੰਕਾਰ ਵਿੱਚ ਮਤਸਰ ਰਹਿਣਾ, ਮਨਮੁਖੀ ਰੱਖਣੀ, ਇਹ ਸਾਰੀਆਂ ਮੇਰੀਆਂ ਫੌਜਾਂ ਹਨ।
ਕ੍ਰਿਸ਼ਨਾ ਤੇ ਸਭ ਰਥੀ ਅਸਵਾਰੇ,
ਇਹ ਤਾਂ ਜਿਹੜੇ ਘੋੜੇ ਤੇ ਚੜ੍ਹਨ ਵਾਲੇ ਹਨ, ਤੇ ਤ੍ਰਿਸ਼ਨਾ ਆਦਿਕ ਜਿਹੜੀਆਂ ਇੱਛਾਵਾਂ, ਅਲਾਲਸਾ ਬਿਰਤੀ, ਇਹ ਸਾਰੀਆਂ ਬਿਰਤੀਆਂ ਇਹ ਜਿਹੜੀਆਂ ਰੱਥ ਤੇ ਚੜ੍ਹਨ ਵਾਲੀਆਂ ਸੈਨਾ ਫੌਜਾਂ ਹਨ।
ਆਲਸ ਜੂਪ ਬਾਰਨੀ ਪੰਨਾ,
ਆਲਸਪਣਾ, ਜੂਆ ਖੇਲਣ ਦੀ ਇੱਛਾ, ਤੇ ਸ਼ਰਾਬ ਪੀਣਾ, ਮਾਸ ਖਾਣ ਦੀਆਂ ਬੁਰੀਆਂ ਆਦਤਾਂ ਜਿਹੜੀਆਂ, ਇਹ ਸਾਰੀਆਂ ਮੇਰੀਆਂ ਫੌਜਾਂ ਹਨ।
ਦੁਰਾਚਾਰ ਸਭ ਚੜੇ ਕਿਕਾਨਾ,
ਇਹ ਸਾਰੀਆਂ ਫੌਜਾਂ ਦੁਰਾਚਾਰ ਦੀਆਂ, ਭ੍ਰਿਸ਼ਟਾਚਾਰ, ਦੂਸਰੇ ਨੂੰ ਦੁੱਖ ਦੇ ਕੇ ਆਪਣੀ ਵਡਿਆਈ, ਆਪਣਾ ਜਸ ਕਰਾਉਣ ਦੀ ਇੱਛਾਵਾਂ, ਆਪਣੀਆਂ ਲਾਲਸਾਂ ਪੂਰਾ ਕਰਨ ਦੀਆਂ, ਦੁਰਾਚਾਰ ਦੀ ਬਿਰਤੀ, ਇਹ ਸਾਰੀਆਂ ਫੌਜਾਂ ਦੁਸ਼ਮਣਾਂ ਨੂੰ, ਸ਼ੁਭ ਗੁਣਾਂ ਨੂੰ ਮਾਰਨ ਵਾਸਤੇ ਅੱਗੇ ਦੌੜ ਰਹੀਆਂ ਜੰਗ ਦੇ ਮੈਦਾਨ ਵਿੱਚ, ਬੁੱਧੀ ਰੂਪੀ ਮੈਦਾਨ ਦੇ ਵਿੱਚ ਇਹ ਸਾਰੀਆਂ ਫੌਜਾਂ ਨੇ ਹਲਚਲ ਪਾਈ ਹੋਈ, ਸ਼ੁਭ ਗੁਣਾਂ ਨੂੰ ਰੱਤੀ ਮਾਤਰ ਟਿਕਣ ਨਹੀਂ ਦਿੰਦੀਆਂ ਇਹ ਸਾਰੀਆਂ ਫੌਜਾਂ।
ਮਮਤਾ ਵਿਸ਼ੀਅਨ ਆਸ਼ਾ ਜੋਏ, ਚੋਰੀ ਪੈਦਲ ਲਖੀਏ ਸੋਏ।
ਮਮਤਾ, ਆਪਣੇ ਸਰੀਰ ਦੀ ਹੰਗਤਾ, ਆਪਣੇ ਸਰੀਰ ਬਾਰੇ ਵੀ, ਮੇਰਾ ਇਹ ਜਣਾ ਮੇਰਾ ਤੇ ਉਹ ਦੁਸ਼ਮਣ ਹੈ, ਮੋਹ ਦੀ ਭਾਵਨਾ, ਵਿਸ਼ੇ ਦੀ ਭਾਵਨਾ, ਫਿਰ ਦੂਸਰਿਆਂ ਦੇ ਵਾਸਤੇ ਨਿੰਦਾ ਕਰਕੇ ਕਿਸੇ ਦਾ ਕੰਮ ਵਿਗਾੜਨਾ, ਏਦਾਂ ਦੀਆਂ ਜਿੰਨੀਆਂ ਵੀ ਚੋਰੀ ਆਦਿਕ, ਜਿੰਨੀਆਂ ਵੀ ਬੁਰੀਆਂ ਆਦਤਾਂ ਹਨ, ਇਹ ਬੁੱਧੀ ਦੇ ਰੂਪੀ ਮੈਦਾਨ ਦੇ ਵਿੱਚ ਲੜਾਈ ਕਰਨ ਵਾਲੀਆਂ, ਕੱਲ ਜੋ ਕਹਿੰਦਾ ਮੇਰੀਆਂ ਫੌਜਾਂ ਨੇ।
ਦੋਏਰਾ ਔਰ ਗਨਨ ਕੇ ਲਗ ਕਰੋ ਜੋ ਚਤੁਰੰਗਨ ਹੁਸੈਨ।
ਕੱਲ ਜੋ ਕਹਿੰਦਾ ਮਹਾਰਾਜ, ਹੋਰ ਕਿਹੜੀਆਂ ਕਿਹੜੀਆਂ ਫੌਜਾਂ ਦੱਸਾਂ? ਚਾਰ ਤਰ੍ਹਾਂ ਦੀਆਂ ਫੌਜਾਂ ਮੰਨੀ ਜਾਂਦੀਆਂ ਨੇ ਸੂਰਮਿਆਂ ਦੀਆਂ, ਚਤੁਰੰਗਨ, ਇੱਕ ਪੈਦਲ, ਇੱਕ ਘੋੜੇ ਤੇ ਚੜ੍ਹਨ ਵਾਲੀਆਂ, ਇੱਕ ਹਾਥੀ ਤੇ, ਇੱਕ ਰੱਥ ਤੇ, ਚਾਰ ਤਰ੍ਹਾਂ ਦੀਆਂ ਫੌਜਾਂ ਹੁੰਦੀਆਂ। ਮਹਾਰਾਜ ਚਾਰ ਤਰ੍ਹਾਂ ਦੀਆਂ ਫੌਜਾਂ ਸਾਰੀਆਂ ਮੇਰੇ ਕੋਲ ਹਨ, ਹਾਥੀ ਤੇ ਚੜ੍ਹਨ ਵਾਲੇ ਕਾਮ ਕ੍ਰੋਧ ਆਦਿਕ, ਰੱਥ ਤੇ ਚੜ੍ਹਨ ਵਾਲੀਆਂ ਤ੍ਰਿਸ਼ਨਾ ਆਦਿਕ, ਜੂਏ ਦੀ ਵਪਾਰ, ਜਿੰਨੀਆਂ ਵੀ ਦੱਸੀਆਂ, ਕਹਿੰਦੇ ਇਹ ਸਾਰੀਆਂ ਫੌਜਾਂ ਪੈਦਲ ਤੁਰਨ ਵਾਲੀਆਂ, ਕੋਈ ਘੋੜਿਆਂ ਤੇ ਸਵਾਰ, ਯਾਨੀ ਸਾਰੇ ਬਲੀ ਤੋਂ ਬਲੀ ਸੂਰਮੇ, ਜਿਹੜੀਆਂ ਬੁੱਧੀ ਰੂਪੀ ਮੈਦਾਨ ਦੇ ਵਿੱਚ ਨਾਸ਼ ਕਰ ਦਿੰਦੇ ਨੇ, ਸ਼ੁਭ ਗੁਣਾਂ ਦਾ ਮਾਰਨ ਵਾਲੇ, ਹੱਤਿਆ ਕਰਨ ਵਾਲੇ ਨੇ, ਮਹਾਰਾਜ ਇਹ ਸਾਰੇ ਮੇਰੀਆਂ ਫੌਜਾਂ ਹਨ।
ਜੜ ਤੋਂ ਰਹਿ ਜਿਸ ਦਿਸ਼ਾ ਕੋ ਮਾਰ ਕਰੇ ਬਿਨ ਚੈਨ,
ਜਿਸ ਪਾਸੇ ਵੀ ਇਹ ਬੁੱਧੀ, ਜਿਸ ਬੁੱਧੀ ਦੇ ਵਿੱਚ ਵੀ, ਜਿਸ ਜੀਵ ਦੇ ਅੰਦਰ ਇਹ ਮੇਰੀਆਂ ਫੌਜਾਂ ਮੈਦਾਨ ਵਿੱਚ ਆ ਜਾਂਦੀਆਂ ਨੇ, ਉੱਥੇ ਸ਼ੁਭ ਗੁਣਾਂ ਦਾ ਇੱਕ ਵੀ ਰੱਤੀ ਮਾਤਰ ਵੀ ਨਾਮ ਨਹੀਂ ਰਹਿਣ ਦਿੰਦੀਆਂ, ਸਾਰੇ ਸ਼ੁਭ ਗੁਣਾਂ ਨੂੰ ਬਿਨਾਂ ਚੈਨ ਤੋਂ ਇੱਕ ਛਿਣ ਵਿੱਚ ਮਾਰ ਦਿੰਦੀਆਂ, ਟਿਕਦੀਆਂ ਨਹੀਂ।
ਇਨ ਆਗੇ ਨੇ ਥਿਰ ਹੈ ਕੋ,
ਇਹ ਮੇਰੀਆਂ ਫੌਜਾਂ ਦੇ ਸਾਹਮਣੇ ਕੋਈ ਵੀ ਸੂਰਮਾ ਨਹੀਂ ਟਿਕ ਸਕਦਾ।
ਕੋਟਮ ਦੇ ਵਿਰਲਾ ਕੋ,
ਪਾਤਸ਼ਾਹ ਜੀ ਕੋਈ ਕਰੋੜਾਂ ਦੇ ਵਿੱਚੋਂ ਇੱਕ ਅੱਧਾ ਵਿਰਲਾ ਹੁੰਦਾ ਜਿਹੜਾ ਤੁਹਾਡੀ ਭਗਤੀ ਕਰਨ ਵਾਲਾ ਹੁੰਦਾ, ਜਿਹੜੇ ਨਾਮ ਜਪਣ ਵਾਲੇ ਹੁੰਦੇ, ਕਰੋੜਾਂ ਦੇ ਵਿੱਚੋਂ ਕੋਈ ਇੱਕ ਆਉਂਦਾ ਜਿਹੜਾ ਮੇਰੀਆਂ ਫੌਜਾਂ ਨੂੰ ਜਿੱਤ ਲੈਂਦਾ, ਨਹੀਂ ਤਾਂ ਮੇਰੀਆਂ ਫੌਜਾਂ ਨੇ ਸਾਰੇ ਸੂਰਮੇ ਮਾਰ ਛੱਡੇ।
ਜਗ ਮੈਂ ਕਰੀ ਲਥੇਰ ਪਥੇਰਾ, ਕਿਸੂ ਮੈਂ ਤੀਰਜ ਨਹਿਰਾ,
ਕਿਸੇ ਦੇ ਵੀ ਮਨ ਦੇ ਵਿੱਚ ਹੌਸਲਾ ਨਹੀਂ ਰਹਿੰਦਾ, ਮੇਰੀਆਂ ਇਹਨਾਂ ਫੌਜਾਂ ਦੇ ਸਾਹਮਣੇ ਸਾਰਾ ਜਗਤ ਲੁੱਥਰ ਪੁੱਥਰ, ਜਿਵੇਂ ਕਹਿੰਦੇ ਲੋਥਾਂ ਦੇ ਉੱਪਰ ਲੋਥ ਪਈ ਹੁੰਦੀ, ਲਾਸ਼ਾਂ ਤੇ ਲਾਸ਼ ਮੈਦਾਨ ਵਿੱਚ, ਲੋਥਾਂ ਦੇ ਉੱਪਰ ਲੋਥ ਗਿਰੀ, ਕਹਿੰਦੇ ਲਾਸ਼ਾਂ ਦੇ ਉੱਪਰ ਲਾਸ਼ਾਂ ਪਈਆਂ ਹੁੰਦੀਆਂ, ਇਸੇ ਤਰ੍ਹਾਂ ਸ਼ੁਭ ਗੁਣਾਂ ਨੂੰ ਮਾਰ ਮਾਰ ਕੇ ਸੱਟ ਦਿੰਦੇ ਮੇਰੀਆਂ ਫੌਜਾਂ। ਸੰਸਾਰ ਵਿੱਚ ਕਿਸੇ ਦੇ ਵੀ ਮਨੁੱਖ ਦੇ ਹਿਰਦੇ ਵਿੱਚ ਹੌਸਲਾ ਨਹੀਂ ਰਹਿੰਦਾ, ਸਾਰੇ ਸ਼ੁਭ ਗੁਣ ਪਿਛਾਂ ਹਟ ਜਾਂਦੇ ਨੇ, ਕਿਸੇ ਦੇ ਵੀ ਬੰਦੇ ਦੇ ਅੰਦਰ ਸ਼ੁਭ ਗੁਣ ਨਹੀਂ ਰਹਿਣ ਦਿੰਦੀਆਂ।
ਕੋਟਮ ਵਾਸੀ ਸਭ ਚੜ ਮਾਰੇ, ਕੋਨੇ ਠੰਡ ਪਏ ਹੋ ਸਭ ਹਾਰੇ,
ਵੱਡੇ ਵੱਡੇ ਕਿਲਿਆਂ ਤੇ ਚੜਨ ਵਾਲੇ, ਵੱਡੇ ਵੱਡੇ ਜੋਗ, ਕਿਲੇ ਦਾ ਮਤਲਬ ਹੈ ਜਿਨ੍ਹਾਂ ਨੇ ਆਪਣੇ ਮਨ ਨੂੰ ਰੋਕਣਾ ਕੀਤਾ, ਕਿਲਾ ਬਣਾ ਕੇ ਜਿਨ੍ਹਾਂ ਨੇ ਮਨ ਨੂੰ ਰੋਕਣਾ ਚਾਹਿਆ। ਕਹਿੰਦੇ ਐਸੇ ਐਸੇ ਜੋਗੀਆਂ ਨੂੰ, ਸਾਧੂਆਂ ਨੂੰ ਵੀ ਮੇਰੀਆਂ ਫੌਜਾਂ ਨੇ ਕਿਸੇ ਨੂੰ ਨਹੀਂ ਛੱਡਿਆ, ਵੱਡੇ ਵੱਡੇ ਕਿਲੇ ਬਣਾ ਕੇ ਰਹਿਣ ਵਾਲਿਆਂ ਨੂੰ, ਮਨ ਨੂੰ ਰੋਕਣ ਵਾਲਿਆਂ ਨੂੰ ਵੀ ਮੇਰੀਆਂ ਫੌਜਾਂ ਨੇ ਮਾਰ ਦਿੱਤਾ।
ਦਮ ਨਾਮ ਜੋ ਮੇਰੋ ਜੋਧਾ, ਕਰੀ ਦਿਗ ਵਿਜੈ ਰਿਦ ਧਰ ਕਰੋਧਾ,
ਤੇ ਸਭ ਤੋਂ ਜ਼ਿਆਦਾ ਗੁੱਸੇ ਵਿੱਚ ਆ ਕੇ, ਕਿਉਂਕਿ ਮੈਦਾਨ ਦੇ ਵਿੱਚ ਜਿਹਦੇ ਮਨ ਵਿੱਚ ਵੀਰ ਰਸ ਹੋਏਗਾ, ਗੁੱਸੇ ਵਿੱਚ ਹੋਏਗਾ, ਉਹ ਸਭ ਤੋਂ ਜ਼ਿਆਦਾ ਛੇਤੀ ਹੋ ਕੇ ਦੁਸ਼ਮਣਾਂ ਨੂੰ ਮਾਰ ਦਿੰਦਾ। ਜਦੋਂ ਮਾਰਨ ਵੇਲੇ ਗੁੱਸਾ ਚਾਹੀਦਾ, ਗੁੱਸੇ ਤੋਂ ਬਿਨਾਂ ਬੰਦਾ ਨਹੀਂ ਮਾਰ ਸਕਦਾ। ਕਹਿਣ ਲੱਗਾ ਕਾਲਜੋ, ਕਹਿੰਦਾ ਵੀ ਜਿਹੜਾ ਪਖੰਡ ਹੈ ਨਾ, ਇਹ ਪਖੰਡ ਰੂਪੀ ਮੇਰਾ ਐਸਾ ਸੂਰਮਾ, ਜਿਸ ਨੇ ਪੂਰੇ ਗੁੱਸੇ ਦੇ ਵਿੱਚ ਆ ਕੇ ਸਾਰੇ ਸੰਸਾਰ ਦੀਆਂ ਸ਼ੁਭ ਇੱਛਾਵਾਂ ਨੂੰ, ਚੰਗੇ ਗੁਣਾਂ ਨੂੰ ਚੰਗੀ ਤਰ੍ਹਾਂ ਮਾਰ ਦਿੱਤਾ, ਇਹਨੇ ਗੁੱਸੇ ਦੇ ਵਿੱਚ ਆ ਕੇ ਬਲ ਵਿੱਚ ਭਰ ਕੇ ਸੰਸਾਰ ਦੇ ਗੁਣਾਂ ਦਾ ਨਾਸ਼ ਹੀ ਕਰ ਦਿੱਤਾ ਹੈ।
ਕਰ ਸੰਗ ਸਾਇਕ ਸੋ ਜੇਤੇ ਬੱਚਿਓ ਥਾਨ ਨੈ ਕੋ,
ਕਹਿੰਦੇ ਵੀ ਕੋਈ ਐਸਾ ਥਾਂ ਨਹੀਂ ਛੱਡਿਆ, ਕੋਈ ਐਸੇ ਜੀਵਾਂ ਦੀ ਬਿਰਤੀ ਨਹੀਂ ਛੱਡੀ ਜਿੱਥੇ ਤੱਕ ਮੇਰੇ ਇਹਨਾਂ ਸ਼ੁਭ ਮੇਰੇ ਬਿਰਤੀਆਂ ਨੇ, ਮੇਰੀਆਂ ਫੌਜਾਂ ਨੇ ਰਾਜ ਨਹੀਂ ਕੀਤਾ ਹੋਵੇ। ਕਿਸੇ ਵੀ ਮਨੁੱਖ ਦਾ ਸਰੂਪ ਨਹੀਂ ਛੱਡਿਆ ਜਿਹਦੇ ਅੰਦਰ ਇਹ ਬਿਰਤੀਆਂ ਨਹੀਂ ਵਸੀਆਂ। ਪਖੰਡ ਸਾਰਿਆਂ ਦੇ ਅੰਦਰ ਐਸਾ ਬਲੀ ਹੋ ਕੇ ਵਸ ਰਿਹਾ ਵੀ ਕਿਸੇ ਦੇ ਵੀ ਸ਼ੁਭ ਗੁਣ ਨਹੀਂ ਛੱਡੇ।
ਇਸ ਪ੍ਰਕਾਰ ਕੀ ਮਮ ਸਿੱਖਦਾਰੀ, ਸੁਣ ਸ਼੍ਰੀ ਨਾਨਕ ਗਿਰਾ ਉਚਾਰੇ।
ਕੱਲ ਜੋ ਕਹਿਣ ਲੱਗਾ, ਹੇ ਪਾਤਸ਼ਾਹ ਜੀ, ਜਿਹੜੀ ਤੁਸੀਂ ਸਿੱਖਦਾਰੀ ਆਪ ਜੀ ਪੁੱਛ ਰਹੇ ਸੀ, ਮਹਾਰਾਜ ਐਸੀ ਸਿੱਖਦਾਰੀ ਜਿਹੜੀ ਆਪ ਜੀ ਨੇ ਬਖਸ਼ੀ ਹੈ, ਇਹ ਮੇਰੀ ਸਿੱਖਦਾਰੀ ਹੈ, ਇਹ ਮੇਰੀ ਬਾਦਸ਼ਾਹੀ ਹੈ, ਜਿਹਦੇ ਅੰਦਰ ਮੋਹ ਸਭ ਤੋਂ ਪ੍ਰਧਾਨ ਹੋ ਕੇ, ਰਾਜਾ ਹੋ ਕੇ ਸਾਰੇ ਦੇਸ਼ ਵਿੱਚ, ਬੁੱਧੀ ਰੂਪੀ ਦੇਸ਼ ਵਿੱਚ ਰਾਜ ਕਰ ਰਿਹਾ। ਇਹ ਮੋਹ ਦੇ ਕਾਰਨ ਵਿੱਚੋਂ ਜਿੰਨੀਆਂ ਸੈਨਾ ਫੌਜਾਂ, ਇਹਨਾਂ ਦੇ ਵਿੱਚੋਂ ਹਾਥੀ ਦੇ ਚੜ੍ਹਨ ਵਾਲੇ ਜਿੰਨੀਆਂ ਵੀ ਫੌਜਾਂ, ਇਹ ਸਾਰੀਆਂ ਜੰਗ ਦੇ ਮੈਦਾਨ ਵਿੱਚ ਹਰ ਪਾਸੇ ਜਿੱਤ ਕਰਨ ਵਾਲੀਆਂ, ਮੋਹ ਰੂਪੀ ਰਾਜੇ ਕਰਕੇ ਸਭ ਦੇ ਉੱਪਰ ਮੈਂ ਸਿੱਖਦਾਰੀ ਕਰ ਰਿਹਾ। ਕੱਲ ਜੋ ਕਹਿੰਦਾ, ਮੇਰੀ ਸਾਰੇ ਪਾਸੇ ਸਿੱਖਦਾਰੀ ਜਿਹੜੀ ਆਪ ਜੀ ਨੇ ਬਖਸ਼ੀ ਹੈ। ਤੇ ਸਤਿਗੁਰੂ ਮਹਾਰਾਜ ਜੀ, ਕਲਯੁਗ ਦੀ ਇਹ ਸਿੱਖਦਾਰੀ ਸੁਣ ਕੇ ਗੁਰੂ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਉਚਾਰਿਆ।
ਸ਼੍ਰੀ ਮੁਖ ਵਾਕ ਜਿਸ ਸਿੱਖਦਾਰੀ, ਤਿਸੈ ਖੁਵਾਰੀ ਚਾਕਰ ਕੇ ਡਰਨਾ।
ਸਤਿਗੁਰੂ ਮਹਾਰਾਜ ਜੀ, ਜਿਹੜਾ ਰਾਮਕਲੀ ਦੇ ਵਿੱਚ ਇਹ ਸ਼ਬਦ ਪਹਿਲਾਂ ਵੀ ਆਇਆ, ਸਤਿਗੁਰੂ ਮਹਾਰਾਜ ਜੀ ਨੇ ਕਲਯੁਗ ਦੇ ਸਾਹਮਣੇ ਇਹ ਸ਼ਬਦ ਗਾਇਆ, ਮਹਾਰਾਜ ਕਹਿਣ ਲੱਗੇ, ਹੇ ਕਲਯੁਗ, ਇਸ ਸੰਸਾਰ ਦੇ ਵਿੱਚ ਜਿੰਨੀ ਮਰਜ਼ੀ ਸਿਕਦਾਰੀ ਹੋਵੇ, ਬਾਦਸ਼ਾਹੀ ਹੋਵੇ, ਜਿੰਨਾ ਮਰਜ਼ੀ ਰਾਜ ਹੋਵੇ, ਜਿੰਨਾ ਮਰਜ਼ੀ ਤੂੰ ਜੀਵਾਂ ਦੀ ਬੁੱਧੀ ਤੇ ਆਪਣਾ ਪਰਦਾ ਪਾਈ ਰੱਖੇ, ਜੇ ਸਿਕਦਾਰੀ ਤਿਸੈ ਖੁਆਰੀ, ਜਿਨ੍ਹਾਂ ਦੀ ਬਾਦਸ਼ਾਹੀਆਂ ਹੁੰਦੀਆਂ ਨਾ, ਇਸ ਸੰਸਾਰ ਦੇ ਵਿੱਚ ਵੱਡੇ ਵੱਡੇ ਬਾਦਸ਼ਾਹ ਦੀ ਖੁਆਰੀ ਹੋ ਜਾਂਦੀ, ਉਹੀ ਸਭ ਤੋਂ ਪਹਿਲਾਂ ਮਰਦੇ, ਸਭ ਤੋਂ ਜ਼ਿਆਦਾ ਫਸਣ ਵਾਲੇ, ਖੁਆਰ ਹੋਣ ਵਾਲੇ ਉਹੀ ਹੁੰਦੇ। ਪਰ ਮਹਾਰਾਜ ਕਹਿੰਦੇ ਭਾਵੇਂ ਉਹਨਾਂ ਦੀ ਬਾਦਸ਼ਾਹੀ ਰਵੇ, ਭਾਵੇਂ ਚਲੀ ਜਾਵੇ, ਪਰ ਜਿਹੜੇ ਅਕਾਲ ਪੁਰਖ ਦੇ ਭਗਤ ਹਨ ਨਾ, ਜਿਹੜੇ ਪਿਆਰੇ, ਉਹ ਕਲਯੁਗ ਦੇ ਹੁੰਦਿਆਂ ਹੋਇਆਂ ਵੀ ਕਲਯੁਗ ਦੀ ਬਿਰਤੀ ਸਾਹਮਣੇ ਹੁੰਦੀ ਹੈ, ਪਰ ਉਹਨਾਂ ਨੂੰ ਛੂਹ ਨਹੀਂ ਪਾਉਂਦੀ। ਤਾਂ ਮਹਾਰਾਜ ਕਹਿੰਦੇ ਉਹਨਾਂ ਦੀ, ਉਹਨਾਂ ਨੂੰ ਕਦੇ ਵੀ ਇਸ, ਜਿਹੜੇ ਚਾਕਰ ਹਨ, ਪਿਆਰੇ ਭਗਤ ਹਨ, ਸੇਵਾ ਕਰਨ ਵਾਲੇ, ਜਿਹੜੇ ਅਕਾਲ ਪੁਰਖ ਦੇ ਸੇਵਾ ਕਰਦੇ, ਉਹਨਾਂ ਨੂੰ ਕਦੇ ਵੀ ਇਸ ਬਿਰਤੀ ਤੋਂ, ਕਲਯੁਗ ਤੋਂ, ਕਲਯੁਗ ਦੀ ਸਿਕਦਾਰੀ ਤੋਂ ਡਰਨਾ ਨਹੀਂ ਪੈਂਦਾ। ਚਾਕਰ ਕਿਹੇ ਡਰਨਾ, ਜਿਹੜੇ ਅਕਾਲ ਪੁਰਖ ਦੇ ਸੇਵਕ ਹਨ ਉਹਨਾਂ ਨੂੰ ਕਾਹਦਾ ਡਰ।
ਜਾਂ ਸਿਕਦਾਰ ਪਵੇ ਜੰਜੀਰੀ ਤਾਂ ਚਾਕਰ ਹੱਥੋਂ ਮਰਨਾ।
ਮਹਾਰਾਜ ਕਹਿੰਦੇ ਜਦੋਂ ਇਸੇ ਸਿਕਦਾਰੀਆਂ ਨੂੰ ਜੰਜੀਰਾਂ ਪੈਂਦੀਆਂ ਨੇ ਨਾ, ਜਿਹੜੇ ਵੱਡੇ ਵੱਡੇ ਬਾਦਸ਼ਾਹ ਨੂੰ, ਤਾਂ ਉਹ ਬਾਦਸ਼ਾਹ ਚਾਕਰਾਂ ਦੇ ਹੱਥੋਂ, ਨੌਕਰਾਂ ਦੇ ਕੋਲੋਂ, ਕਿਹੜੇ ਨੌਕਰਾਂ ਤੋਂ, ਜਿਹੜੇ ਅਕਾਲ ਪੁਰਖ ਦੇ ਨੌਕਰ ਹਨ, ਜਿਹੜੇ ਵਾਹਿਗੁਰੂ ਦੇ ਸੇਵਕ ਹਨ, ਇਹ ਜਿਹੜੇ ਕਲਯੁਗ ਆਦਿ ਬਿਰਤੀਆਂ ਸਭ ਚਾਕਰਾਂ ਦੇ ਹੱਥੋਂ, ਭਗਤਾਂ ਦੇ ਹੱਥੋਂ ਮਾਰੇ ਜਾਂਦੇ ਨੇ। ਭਾਵੇਂ ਜਿੰਨਾ ਮਰਜ਼ੀ ਕਲਯੁਗ ਦੀ ਬਿਰਤੀ ਪ੍ਰਧਾਨ ਹੋਵੇ, ਪਰ ਭਗਤਾਂ ਦੇ ਸਾਹਮਣੇ ਸਾਰਾ ਕੁਝ ਘਸੀਟਿਆ ਜਾਂਦਾ, ਸਭ ਕੁਝ ਨਾਸ ਹੋ ਜਾਂਦਾ ਹੈ।
ਤੂੰ ਜੇ ਭਇਆ ਸਿਕਦਾਰ ਜਗ ਹਮ ਚਾਕਰ ਕਰਤਾਰ।
ਮਹਾਰਾਜ ਕਹਿਣ ਲੱਗੇ ਭਾਈ ਭਾਵੇਂ ਤੂੰ ਇਸ ਸੰਸਾਰ ਵਿੱਚ ਆਪਣੀ ਸਿਕਦਾਰੀ ਰੱਖਦਾ, ਆਪਣੀ ਬਾਦਸ਼ਾਹੀ, ਆਪਣੀਆਂ ਫੌਜਾਂ ਨੂੰ ਸਭ ਪਾਸੇ ਜਿੱਤ ਕਰੀ ਬੈਠਾ, ਪਰ ਅਸੀਂ ਉਸ ਅਕਾਲ ਪੁਰਖ ਦੇ ਚਾਕਰ ਹਾਂ, ਉਸ ਵਾਹਿਗੁਰੂ ਦੇ ਸੇਵਕ ਹਾਂ।
ਜਬ ਤੂੰ ਲੇਖਾ ਦੇਗੋ ਹੂਵੇਂ ਬਸੀ ਹਮਾਰ।
ਮਹਾਰਾਜ ਕਹਿੰਦੇ ਜਦੋਂ ਤੂੰ ਸਾਡੇ ਵਸ ਵਿੱਚ ਆਵੇਗਾ, ਤੈਨੂੰ ਲੇਖਾ ਦੇਣਾ ਪਵੇਗਾ ਨਾ, ਤਾਂ ਕੱਲ ਜੋ ਉਸ ਸਮੇਂ ਤੇਰੀ, ਜਿੰਨੀਆਂ ਵੀ ਤੇਰੀਆਂ ਬਿਰਤੀਆਂ ਹਨ, ਉਹਨਾਂ ਨੂੰ ਸਾਡੀ ਬਸੀ ਦੇ ਵਿੱਚ ਰਹਿਣਾ ਪਵੇਗਾ। ਤੇਰੀਆਂ ਸਾਰਿਆਂ ਯੋਧਿਆਂ ਨੂੰ, ਮੋਹ ਆਦਿਕ ਜਿੰਨੇ ਵੀ ਯੋਧੇ ਹਨ, ਉਹਨਾਂ ਨੂੰ ਅਸੀਂ ਮਾਰਾਂਗੇ, ਉਹਨਾਂ ਨੂੰ ਅਸੀਂ ਸਜਾਵਾਂ ਦੇਵਾਂਗੇ। ਜਦੋਂ ਤੇਰੀਆਂ ਸਿਕਦਾਰੀਆਂ ਨੂੰ, ਤੇਰੀਆਂ ਬਾਦਸ਼ਾਹੀਆਂ ਨੂੰ ਜੰਜੀਰਾਂ ਪੈਣੀਆਂ ਨੇ, ਉਸ ਸਮੇਂ ਸਾਡੇ ਪਾਸ ਹੋ ਕੇ ਤੁਸੀਂ ਮਾਰੇ ਜਾਵੋਗੇ।
ਪਈ ਸੁਣ ਕਲ ਯੁਗ ਕਰ ਬੰਧਤ ਭਇਓ, ਦੀਨ ਹੋਏ ਬੋਲਤ ਅਚ ਭਇਓ।
ਕਲਯੁਗ ਸਤਿਗੁਰੂ ਮਹਾਰਾਜ ਜੀ ਦੇ ਸਾਹਮਣੇ ਹੱਥ ਜੋੜ ਕੇ ਨਮਸਕਾਰ ਕਰਕੇ ਕਹਿਣ ਲੱਗਾ, ਹੇ ਪਾਤਸ਼ਾਹ ਜੀ, ਗੁਰੂ ਮਹਾਰਾਜ ਜੀ ਦੇ ਅੱਗੇ ਨਿਮਾਣਾ ਹੋ ਕੇ ਬੇਨਤੀ ਕਰ ਰਿਹਾ ਹੈ।
ਇਸੀ ਹੇਤ ਮੈਂ ਤੁਮ ਡਿੱਗ ਆਇਓ, ਸ਼੍ਰੀ ਨਾਨਕ ਤੁਮ ਨਾਮ ਧਰਾਇਓ।
ਕੱਲ ਜੋ ਕਹਿਣ ਲੱਗਾ, ਹੇ ਪਾਤਸ਼ਾਹ ਜੀ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ, ਇਸੇ ਵਾਸਤੇ ਮੈਂ ਆਪ ਜੀ ਦੇ ਕੋਲ ਆਇਆ ਵਾ, ਇਸ ਵਾਸਤੇ ਕਿ ਮਹਾਰਾਜ ਇਸ ਸੰਸਾਰ ਵਿੱਚ ਮੈਨੂੰ ਜਦੋਂ ਲੇਖਾ ਦੇਣਾ ਪੈਣਾ ਹੈ, ਤਾਂ ਉਸ ਸਮੇਂ ਕਿਤੇ ਮੈਨੂੰ ਮਾਰ ਨਾ ਪਵੇ। ਆਪ ਜੀ ਨਾਮਧਾਰੀ ਹੋ, ਜੀਵਾਂ ਨੂੰ ਨਾਮ ਬਖਸ਼ਣ ਵਾਲੇ ਹੋ, ਸਭ ਤੇ ਕਿਰਪਾ ਕਰਦੇ ਹੋ, ਤੇ ਮਹਾਰਾਜ ਮੈਂ ਵੀ ਜੀਵ ਹਾਂ, ਤੁਹਾਡਾ ਸੇਵਕ ਹਾਂ, ਮਹਾਰਾਜ ਸਾਰੀ ਦੁਨੀਆ ਆਪ ਜੀ ਦੀ ਹੈ, ਤੇ ਮੈਂ ਵੀ ਤੁਹਾਡੇ ਅੱਗੇ ਬੇਨਤੀਆਂ ਕਰਨ ਆਇਆ ਹਾਂ ਵੀ ਜਦੋਂ ਮੇਰਾ ਲੇਖਾ ਹੋਵੇ, ਉਸ ਸਮੇਂ ਵੀ ਆਪ ਜੀ ਮੈਨੂੰ ਬਚਾ ਲਿਓ ਜੇ।
ਕਰਤਾਰ ਵਿਖੇ ਨੈ ਭੇਵਾ।
ਇਹ ਪਾਤਸ਼ਾਹ ਜੀ, ਆਪ ਜੀ ਦੇ ਅਤੇ ਅਕਾਲ ਪੁਰਖ ਦੇ ਵਿੱਚ ਸਾਨੂੰ ਕੋਈ ਭੇਦ ਨਜ਼ਰ ਨਹੀਂ ਆਉਂਦਾ।
ਇਕੰਕਾਰ ਦੇਵ ਪਤ ਦੇਵਾ।
ਆਪ ਉਹ ਇੱਕ ਓਹਕਾਰ ਸਰੂਪ ਦੇਵਿਆਂ ਦੇ, ਦੇਵਿਆਂ ਦੇ ਦੇਵੀ, ਦੇਵੀ ਦੇਵਤਿਆਂ ਦੇ ਸਭ ਤੋਂ ਵੱਡੇ ਦਿਵਿਆ ਸਰੂਪ, ਸਭ ਦੇ ਪਤੀ ਪਰਮਾਤਮ ਸਰੂਪ ਹੋ।
ਬੇਟਾ ਲਿਓ ਕਿਰਤਾਰਥ ਕਰੀਏ।
ਸਤਿਗੁਰੂ ਮਹਾਰਾਜ ਜੀ, ਮੈਂ ਆਪ ਜੀ ਨੂੰ ਭੇਟਾ ਦੇਣਾ ਚਾਹੁੰਦਾ, ਕਿਰਪਾ ਕਰਕੇ ਮੇਰੇ ਕੋਲੋਂ ਕੋਈ ਭੇਟਾ ਲੈ ਕੇ ਮੈਨੂੰ ਕਿਰਤਾਰਥ ਕਰਨਾ ਕਰੋ।
ਸੁਣੈ ਕੀਏ ਸਗਰੇ ਪਰ ਹਰੀਏ।
ਜਿੰਨੇ ਮਹਾਰਾਜ ਮੈਂ ਗੁਨਾਹ ਕੀਤੇ ਹਨ, ਪਾਪ ਕੀਤੇ ਨੇ, ਤੁਹਾਡੇ ਸਾਹਮਣੇ ਕਪਟ ਕਰਕੇ ਦਿਖਾਇਆ, ਮਹਾਰਾਜ ਉਹ ਕਪਟ, ਉਹ ਪਾਪ, ਕਿਰਪਾ ਕਰਕੇ ਮੇਰਾ ਬਖਸ਼ ਲਵੋ।
ਦੋਏ ਰਾ ਕੰਚਨ ਮੰਦਰ ਸੁੰਦਰ ਰਤਨ ਜੜੇ ਜਿਨਵਾਏ।
ਕਾਲਜੋ ਕਹਿਣ ਲੱਗਾ, ਹੇ ਪਾਤਸ਼ਾਹ ਜੀ, ਮੈਂ ਆਪ ਜੀ ਦਾ ਸੇਵਕ ਹਾਂ, ਕਿਰਪਾ ਕਰਕੇ ਮੇਰੇ ਗੁਨਾਹ ਬਖਸ਼ੋ ਅਤੇ ਮੇਰੇ ਤੋਂ ਕੋਈ ਭੇਟਾ ਲਵੋ। ਭੇਟਾ ਮਹਾਰਾਜ ਜੋ ਚਾਹੋਗੇ ਉਹ ਦੇ ਸਕਦਾ। ਕਿਹੜੀ ਕਿਹੜੀ ਭੇਟਾ? ਸੋਨੇ ਦੇ ਸੋਹਣੇ ਸੋਹਣੇ ਮਹਿਲ, ਕੰਚਨ ਦੇ ਬਣੇ ਹੋਏ ਮਹਿਲ ਜਿਨ੍ਹਾਂ ਵਿੱਚ ਹੀਰੇ ਜੜੇ ਹੋਣ, ਸੁੰਦਰ ਤੋਂ ਸੁੰਦਰ ਜਿੰਨੇ ਵੀ ਰਤਨ ਜੜ ਕੇ ਸੋਹਣੇ ਤੋਂ ਸੋਹਣੇ ਮਹਿਲ ਬਣ ਸਕਦੇ ਨੇ।
ਮੋਤੀ ਕੀ ਤੋਰਨ ਰੁਚਰ ਹੱਥ ਸੁਗੰਧ ਵਹਿ ਜਾਏ।
ਜਿਹੜੇ ਮੰਦਰਾਂ ਤੇ ਜਿਨ੍ਹਾਂ ਦੇ ਦਰਵਾਜ਼ਿਆਂ ਤੇ ਸੋਹਣੇ ਸੋਹਣੇ ਮੋਤੀਆਂ ਦੀਆਂ ਝਾਲਰਾਂ ਲਟਕੀਆਂ ਹੋਣ, ਜਿਨ੍ਹਾਂ ਦੇ ਉੱਪਰ ਚੰਦਨ ਰਿਗੜਿਆ ਜਾਵੇ, ਜਿਨ੍ਹਾਂ ਦੇ ਦਰਵਾਜ਼ੇ ਚੰਦਨ ਦੇ ਨਾਲ ਬਣੇ ਹੋਣ, ਮਹਾਰਾਜ ਸੁੰਦਰ ਤੋਂ ਸੁੰਦਰ ਸੁਗੰਧੀਆਂ ਵਾਲੇ ਸੋਹਣੇ ਤੋਂ ਸੋਹਣੇ ਜਿੰਨੇ ਵੀ ਮੰਦਰ ਮਹਿਲ ਹਨ।
ਕਸਤੂਰੀ ਕੁੰਗੂ ਛਿੜਕਾਵੋ ਚੰਦਨ ਕੇ ਸ਼ੁਭ ਲੇਪ ਕਰਾਵੋ।
ਕਸਤੂਰੀ ਦੇ ਅਤੇ ਚੰਦਨ ਦੇ ਲੇਪ ਛਿੜਕੇ ਹੋਣ ਤੇ ਸੋਹਣੇ ਤੋਂ ਸੋਹਣੇ ਚੰਦਨ ਦੇ ਸੋਹਣੇ ਸੋਹਣੇ ਲੇਪ ਕਰਾ ਕੇ ਦਰਵਾਜ਼ਿਆਂ ਤੇ ਦਰਾਂ ਉੱਪਰ ਸੁੰਦਰ ਜਿੰਨਾ ਸੁਗੰਧੀ ਦਾ ਰੂਪ ਬਣਿਆ ਹੋਵੇ।
ਬੈਸਤੀ ਮਨ ਹੋ ਤੂੰ ਲਾਸਾ ਇਸ ਪ੍ਰਕਾਰ ਕੇ ਰੁਚਿਰ ਅਵਾਸਾ।
ਹੇ ਪਾਤਸ਼ਾਹ ਜੀ, ਜਿਹੜੇ ਮੰਦਰਾਂ ਤੇ ਬੈਠਣ ਨਾਲ ਮਨ ਵਿੱਚ ਬੜਾ ਹੁਲਾਸ ਪੈਦਾ ਹੋਵੇ, ਖੁਸ਼ੀ ਮਿਲੇ, ਐਸੇ ਸੋਹਣੇ ਸੋਹਣੇ ਦਰਵਾਜ਼ੇ ਮੰਦਰ, ਸੋਹਣੇ ਸੋਹਣੇ ਘਰ ਜਿੱਥੇ ਬਹਿੰਦਿਆਂ ਹੀ ਮਨ ਨੂੰ ਚਾਹ ਪੈਦਾ ਹੋ ਜਾਵੇ, ਐਸੇ ਸੋਹਣੇ ਮੰਦਰ ਆਪ ਜੀ ਨੂੰ ਭੇਟਾ ਕਰ ਸਕਦਾ ਹਾਂ।
ਚਲੋ ਅਬੈ ਤਿੰਨ ਮੰਦਰ ਮਾਈ ਤੁਮ ਇੱਛਾ ਜੇ ਲਿਆਓ ਹੇ ਆਈ।
ਹੇ ਪਾਤਸ਼ਾਹ ਜੀ, ਕਿਰਪਾ ਕਰਕੇ ਐਸੇ ਮੰਦਰਾਂ ਵਿੱਚ ਚਾਲਾ ਮਾਰੋ, ਜੇ ਨਹੀਂ ਉੱਥੇ ਜਾਣਾ ਤਾਂ ਆਪ ਜੀ ਨੂੰ ਇੱਥੇ ਹੀ ਮੰਦਰ ਲਿਆ ਦਿੰਦਾ ਹਾਂ, ਸੋਹਣੇ ਸੋਹਣੇ ਘਰ ਇੱਥੇ ਬਣਾ ਦਿੰਦਾ ਹਾਂ।
ਲਿਓ ਪਾਇਨ ਇਹ ਗੁਣ ਖਾਨੀ ਸੁਣ ਸ਼੍ਰੀ ਨਾਨਕ ਉਚਰੀ ਬਾਣੀ।
ਕੱਲ ਜੋ ਕਹਿੰਦਾ ਮਹਾਰਾਜ, ਇਸ ਸਮੇਂ ਜੋ ਕਹਿੰਦੇ ਹੋ ਉਹ ਸੋਹਣੇ ਮੰਦਰ ਤੁਹਾਨੂੰ ਦੇ ਦੇਣਾ, ਕਿਰਪਾ ਕਰਕੇ ਮੇਰੀ ਭੇਟਾ ਸਵੀਕਾਰ ਕਰੋ। ਤੇ ਸਤਿਗੁਰੂ ਮਹਾਰਾਜ ਜੀ ਕਲਯੁਗ ਦੀ ਜਿਹੜੀ ਭੇਟਾ ਕਹਿੰਦਾ ਸੀ ਵੀ ਸੋਨੇ ਦੇ ਮੰਦਰ, ਮਹਾਰਾਜ ਉਹਦੀ ਭੇਟਾ ਸੁਣ ਕੇ ਕਹਿਣ ਲੱਗੇ, ਇਹ ਪਾਵਨ ਸ਼ਬਦ ਉਚਾਰਿਆ ਸਤਿਗੁਰੂ ਜੀ ਨੇ।
ਇੱਕ ਓਂਕਾਰ ਸਤਿਗੁਰ ਪ੍ਰਸਾਦ।
ਸਤਿਗੁਰੂ ਮਹਾਰਾਜ ਜੀ ਅਕਾਲ ਪੁਰਖ ਦਾ ਮੰਗਲ ਕਰਦਿਆਂ ਹੋਇਆਂ, ਉਹ ਵਾਹਿਗੁਰੂ ਅਦੁੱਤੀ ਸਰੂਪ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ।
ਰਾਗ ਸ਼੍ਰੀ ਰਾਗ ਮਹਿਲਾ ਪਹਿਲਾ ਘਰ ਪਹਿਲਾ।
ਸਤਿਗੁਰੂ ਮਹਾਰਾਜ ਜੀ ਸ਼੍ਰੀ ਰਾਗ ਦੇ ਵਿੱਚ, ਮਹਾਰਾਜ ਕਹਿੰਦੇ ਰਾਗ ਦੇ ਵਿੱਚ ਬਾਣੀ ਗੁਰੂ ਮਹਾਰਾਜ ਜੀ ਦੀ, ਸ਼੍ਰੀ ਰਾਗ ਸ਼੍ਰੋਮਣੀ ਰਾਗ ਹੈ ਤੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਉਚਾਰਨ ਕਰ ਰਹੇ ਨੇ। ਇਸ ਘਰ ਨੂੰ ਪਹਿਲੇ ਘਰ ਵਿੱਚ ਗਾਣ ਦੀ ਹਦਾਇਤ ਹੈ।
ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ।
ਕੱਲ ਜੋ ਕਹਿੰਦਾ ਸੀ ਮਹਾਰਾਜ, ਸੋਹਣੇ ਸੋਹਣੇ ਮੰਦਰ ਬਣਾ ਦਵਾਂ ਜਿਨ੍ਹਾਂ ਵਿੱਚ ਮੋਤੀ ਜੜੇ ਹੋਣ, ਸੋਨੇ ਦਾ ਘਰ ਹੋਵੇ। ਪਾਤਸ਼ਾਹ ਜੀ ਕਹਿੰਦੇ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ। ਭਾਵੇਂ ਵੱਡੇ ਵੱਡੇ ਮੋਤੀਆਂ ਦੇ ਨਾਲ ਮੰਦਰ ਜੜੇ ਜਾਣ, ਰਤਨ ਜੜ ਕੇ ਸੁੰਦਰ ਤੋਂ ਸੁੰਦਰ ਦਰਬਾਰ ਬਣਾ ਕੇ, ਸੋਹਣੇ ਤੋਂ ਸੋਹਣੀਆਂ ਬੈਠਕਾਂ, ਸੋਹਣੇ ਸੋਹਣੇ ਘਰ ਮੰਦਰ ਬਣਾ ਦੇਣ ਜਾਣ।
ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ।
ਜਿਹੜੀ ਹਿਰਨ ਦੀ ਕਸਤੂਰੀ ਹੈ, ਉਸ ਕਸਤੂਰੀ ਦੀ ਹਰ ਵਕਤ ਉੱਥੇ ਸੁਗੰਧੀ ਰਵੇ। ਕਸਤੂਰੀ ਕੁੰਗੂ ਚੰਦਨ ਆਦਿਕ ਸੋਹਣੇ ਸੋਹਣੇ ਲੇਪ ਦਰਵਾਜ਼ਿਆਂ ਤੇ ਲਾਏ ਹੋਣ, ਉਹ ਦਰਵਾਜ਼ੇ ਚੰਦਨ ਦੇ ਬਣੇ ਹੋਣ, ਉਹਨਾਂ ਉੱਪਰ ਚੰਦਨ ਦੇ ਉੱਪਰ ਸੋਹਣੇ ਤੋਂ ਸੋਹਣੀ ਕਸਤੂਰੀਆਂ ਦੇ ਲੇਪ ਕੀਤੇ ਹੋਣ, ਜਿੰਨੀਆਂ ਵੀ ਸੁਗੰਧੀਆਂ ਉਸ ਮੰਦਰ ਵਿੱਚ ਜੇਕਰ ਕੀਤੀਆਂ ਹੋਣ।
ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾਉ।
ਮਹਾਰਾਜ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਜੀ, ਜੇਕਰ ਇੰਨੇ ਅਨੇਕਾਂ ਮੰਦਰ ਬਣ ਜਾਣ ਜਿਨ੍ਹਾਂ ਤੇ ਮੋਤੀ ਜੜੇ ਹੋਣ, ਸੋਨਾ ਸਭ ਕੁਝ ਲੱਗਾ ਹੋਵੇ, ਸੁੰਦਰ ਤੋਂ ਸੁੰਦਰ ਦੁਨੀਆਂ ਜਿਹਨੂੰ ਸਮਝਦੀ ਹੈ, ਸਾਰਾ ਕੁਝ ਹੋਵੇ, ਪਰ ਇੰਨੇ ਪਦਾਰਥਾਂ ਨੂੰ ਵੇਖ ਕੇ ਮਤ ਦੇਖ ਭੂਲਾ ਵਿਸਰੈ, ਮਤਾਂ ਐਸੀਆਂ ਰੂਪਾਂ ਰੰਗਾਂ ਨੂੰ ਵੇਖ ਕੇ ਮੇਰੀ ਮਤ ਦੇਖ ਕੇ ਭੁੱਲ ਨਾ ਜਾਵੇ। ਕੀ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਮਹਾਰਾਜ ਇਹਨਾਂ ਰੰਗਾਂ ਨੂੰ ਵੇਖ ਕੇ ਕਿਤੇ ਤੁਹਾਡਾ ਆਪ ਜੀ ਦਾ ਪਾਵਨ ਪਵਿੱਤਰ ਨਾਮ ਨਾ ਭੁੱਲ ਜਾਵੇ। ਜਿਹੜਾ ਨਾਮ ਸਭ ਤੋਂ ਉੱਤਮ ਹੈ, ਭਾਵੇਂ ਇੰਨਾ ਕੁਝ ਦੁਨੀਆਂ ਤੇ ਬਣਿਆ ਹੋਵੇ, ਸਭ ਫਿੱਕਾ ਹੈ।
ਹਰ ਬਿਨ ਜੀਓ ਜਲ ਬਲ ਜਾਓ।
ਸਤਿਗੁਰੂ ਮਹਾਰਾਜ ਜੀ ਕਹਿੰਦੇ ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਅਸੀਂ ਮੁਰਝਾ ਜਾਂਦੇ, ਜਲ ਬਲ ਜਾਂਦੇ, ਨਾਸ ਹੋ ਜਾਂਦਾ ਅੰਦਰ ਦਾ, ਸ਼ੁਭ ਗੁਣ ਖਤਮ ਹੋ ਜਾਂਦੇ। ਜਦੋਂ ਇਹਨਾਂ ਪਦਾਰਥਾਂ ਦੇ ਵਿੱਚ ਉਲਝ ਜਾਂਦਾ ਜੀਵ, ਤਾਂ ਹਰੀ ਤੋਂ ਬਿਨਾਂ ਜੀਵ ਕੁਮਲਾ ਜਾਂਦਾ, ਮਨ ਵਿੱਚ ਸੁਖ ਸ਼ਾਂਤੀ ਨਹੀਂ ਰਹਿੰਦੀ।
ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਹੀਂ ਥਾਉ।
ਸਤਿਗੁਰੂ ਮਹਾਰਾਜ ਜੀ ਕਹਿੰਦੇ ਅਸੀਂ ਆਪਣੇ ਗੁਰੂ ਤੋਂ ਇਹ ਸਿੱਖਿਆ ਲਿੱਤੀ ਹੈ ਵੀ ਹੋਰ ਦੁਨੀਆਂ ਦੇ ਵਿੱਚ ਕੋਈ ਥਾਂ ਨਹੀਂ ਜਿੱਥੇ ਸੁੱਖ ਮਿਲ ਸਕੇ। ਲੱਖਾਂ ਮੰਦਰ ਹੋਣ, ਲੱਖਾਂ ਸੋਨੇ ਮੋਤੀ ਨਾਲ ਜੜੇ ਹੋਣ, ਸੁਗੰਧੀਆਂ ਹੋਣ, ਸਭ ਕੁਝ ਹੋਵੇ, ਪਰ ਮਹਾਰਾਜ ਕਹਿੰਦੇ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਅਸੀਂ ਆਪਣੇ ਗੁਰੂ ਤੋਂ ਇਹ ਸਿੱਖਿਆ ਲਿੱਤੀ ਹੈ ਵੀ ਸਭ ਕੁਝ ਹੁੰਦਿਆਂ ਹੋਇਆਂ ਵੀ ਅਕਾਲ ਪੁਰਖ ਤੋਂ ਬਿਨਾਂ ਸਭ ਕੁਝ ਖਤਮ ਹੈ, ਨਾਸ਼ ਹੋਣ ਜੋਗਾ। ਹਰ ਬਿਨ ਜੀਓ ਜਲ ਬਲ ਜਾਓ। ਇਹ ਜੀਵ ਭਾਵਨਾ ਅੰਦਰ ਦੀ ਬਿਰਤੀ ਹਿਰਦਾ ਕੁਮਲਾ ਜਾਂਦਾ, ਮੁਰਝਾ ਜਾਂਦਾ। ਸੋ ਸਤਿਗੁਰੂ ਮਹਾਰਾਜ ਜੀ ਨੇ ਕਲਯੁਗ ਦੇ ਸਾਹਮਣੇ ਇਹ ਬਚਨ ਉਚਾਰੇ ਕਿ ਜਿਹੜਾ ਕਲਯੁਗ ਭੇਟਾ ਦਿੰਦਾ ਸੀ ਤੇ ਕਲਯੁਗ ਅੱਗੋਂ ਹੋਰ ਗੁਰੂ ਮਹਾਰਾਜ ਜੀ ਨੂੰ ਭੇਟਾਵਾਂ ਦਿੰਦਾ, ਬਚਨ ਬਿਲਾਸ ਕਰਦਾ।